ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰਮ ਗੁਰਦੇਵ ਕੋ ਬੰਧਨ ਵਾਹਿਗੁਰੂ ਮੁਖ ਮਾਹੇ ਵਿਚਾਰੀ ਦੁਇ ਕਰ ਜੋਰ ਕਰਮ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ ਡੰਡੋਤ ਬੰਦਨ ਅਨਕ ਵਾਰ ਸਰਵ ਕਲਾ ਸਮਰੱਥ ਡੋਲਨ ਤੇਰਾ ਕਹੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ਼੍ਰੀ ਵਾਹਿਗੁਰੂ ਜੀਓ ਤਨਾਸਰੀ ਮਹੱਲਾ ਪੰਜਵਾ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮੈਂ ਜਲਨ ਨਾ ਦੀਨੇ ਕਿਨੈ ਨਾ ਦੁੱਤਰ ਪਾਖੇ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮੈਂ ਜਲਨ ਨਾ ਦੀਨੇ ਕਿਨੈ ਨਾ ਦੁੱਤਰ ਪਾਖੇ ਜਿਨ ਕੈ ਮਨ ਸਾਚਾ ਵਿਸ਼ਵਾਸ ਪੇਗ ਪੇਗ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰਾਓ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਾਖਿਓ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝਾ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਾਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੂੰ ਥੋੜ੍ਹਾ ਜਿਹਾ ਉੱਥੇ ਵਾਲ ਦਈਏ ਹੈ ਪਰਮ ਪਵਿੱਤਰ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਸਤਿਗੁਰੂ ਗਰੀਬ ਨਵਾਜ ਜੀ ਨੇ ਬੜੀ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ ਅੱਜ ਪਟਨਾ ਸਾਹਿਬ ਦੀ ਪਾਵਨ ਧਰਤੀ ਵਿਖੇ ਸਤਿਗੁਰੂ ਜੀ ਦੇ ਅਵਤਾਰ ਅਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਵਿਖੇ ਜੋ ਮਹਾਰਾਜ ਦਾ ਅਵਤਾਰ ਅਸਥਾਨ ਹੈ ਔਰ ਪਹਿਲਾ ਤਖ਼ਤ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੂਜਾ ਪਟਨਾ ਸਾਹਿਬ ਹੈ ਹਰਿਮੰਦਰ ਸਾਹਿਬ ਮਹਾਰਾਜ ਦਾ ਅਵਤਾਰ ਅਸਥਾਨ ਤੀਸਰਾ ਸ੍ਰੀ ਕੇਸਗੜ੍ਹ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ ਚੌਥਾ ਵੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪੰਜਵਾਂ ਹੈ ਮਹਾਰਾਜ ਦਾ ਜੋਤੀ ਜੋ ਸਮੁੰਦਾ ਸੱਚਖੰਡ ਹਜ਼ੂਰ ਸਾਹਿਬ ਅਤੇ ਅੱਜ ਪਟਨਾ ਸਾਹਿਬ ਜੋ ਮਹਾਰਾਜ ਦਾ ਅਵਤਾਰ ਅਸਥਾਨ ਹੈ ਬੜੀ ਧੂਮਧਾਮ ਦੇ ਨਾਲ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਗੁਰਪੁਰਬ ਮਨਾਇਆ ਜਾ ਰਿਹਾ ਅੱਜ ਕੱਲ੍ਹ ਤਾਂ ਸਾਧਨ ਬੜੇ ਹੈ ਘਰ ਬੈਠੇ ਤੁਸੀਂ ਉੱਥੇ ਦਾ ਸਾਰਾ ਸਮਾਗਮ ਦੇਖ ਰਹੇ ਅਖਬਾਰਾਂ 'ਚ ਵੀ ਦੇਖ ਪਾਉਂਦੇ ਹੈ ਅਤੇ ਆਪ ਚੈਨਲਾਂ ਵਗੈਰਾ ਦੁਆਰਾ ਵੀ ਸਾਰਾ ਟੋਟਲੀ ਪ੍ਰੋਗਰਾਮ ਤੁਸੀਂ ਘਰ ਬੈਠੇ ਦੇਖਦੇ ਹੈ ਉਹ ਭਾਗਾਂ ਵਾਲੀਆਂ ਸੰਗਤਾਂ ਜਿਹੜੀਆਂ ਮਹਾਰਾਜ ਦੇ ਉੱਥੇ ਸਥਾਨ 'ਤੇ ਦਰਸ਼ਨ ਵਾਸਤੇ ਜਾਂ ਸੇਵਾ ਵਾਸਤੇ ਪਹੁੰਚੀਆਂ ਹੋਈਆਂ ਅਤੇ ਇਹ ਗੁਰਪੁਰਬ ਬੜਾ ਹਰਮਨ ਪਿਆਰਾ ਗੁਰਪੁਰਬ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਪੁਰਬ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਅਵਤਾਰ ਪੁਰ ਇਹ ਵਿਸ਼ਵ ਵਿੱਚ ਹੀ ਸਿੱਖ ਸੰਗਤਾਂ ਮਨਾ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਨਗਰ ਕੀਰਤਨ ਔਰ ਕੀਰਤਨ ਦਰਬਾਰ, ਸੰਤ ਸਮਾਗਮ, ਕਵੀ ਦਰਬਾਰ, ਢਾਡੀ ਦਰਬਾਰ, ਸਾਰੇ ਤਕਰੀਬਨ ਸ਼ਹਿਰਾਂ ਪਿੰਡਾਂ ਵਿੱਚ ਜਿੰਨੇ ਗੁਰਦੁਆਰੇ ਆ ਤਕਰੀਬਨ ਸਾਰਿਆਂ ਵਿੱਚ ਇਹ ਗੁਰਪੁਰਬ ਮਨਾਇਆ ਜਾ ਰਿਹਾ। ਹੁਣ ਸਵੇਰੇ ਧੰਨ ਧੰਨ ਬੇਬੇ ਨਾਨਕੀ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਮਾਤਾ ਸੁਲੱਖਣੀ ਜੀ, ਧੰਨ ਧੰਨ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਜੀ ਦਾ ਜੋ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਬਾਗ ਸਾਹਿਬ ਵਿਖੇ ਔਰ ਗੁਰਦੁਆਰਾ ਬੇਰ ਸਾਹਿਬ ਵਿਖੇ, ਉੱਥੇ ਵੀ ਸੰਗਤਾਂ ਨੇ ਪਾਠਾਂ ਦੇ ਭੋਗ ਪਾਏ ਹੈ, ਲੰਗਰ ਦੀਵਾਨ ਚੱਲ ਰਿਹਾ ਹੈ ਅਤੇ ਕੋਈ ਸਮਾਂ ਧੰਨ ਧੰਨ ਬੇਬੇ ਨਾਨਕੀ ਜੀ ਦੇ ਗ੍ਰਹਿ ਵਿਖੇ ਵੀ ਗੁਰਦੁਆਰਾ ਗੁਰੂ ਕੇ ਬਾਗ ਵਿਖੇ ਇਹ ਮਹਾਰਾਜ ਨੇ ਸਮਾਂ ਬਣਾਇਆ। ਹੁਣ ਆਪ ਜੀ ਦੇ ਨਗਰ ਗੁਰਦੁਆਰੇ ਵਿਖੇ ਸੰਗਤਾਂ ਗੁਰੂ ਕੇ ਕੀਰਤਨੀਆਂ ਪਾਸੋਂ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ ਸ਼ਰਵਣ ਕਰਕੇ ਆਨੰਦ ਮਾਣ ਰਹੀਆਂ ਸੀ। ਕੁਝ ਸਮੇਂ ਵਾਸਤੇ ਗੁਰੂ ਮਹਾਰਾਜ ਦੇ ਅਵਤਾਰ ਪੁਰਬ ਸੰਬੰਧੀ ਔਰ ਬਾਣੀ ਦੀ ਵਿਚਾਰ ਸਰਵਣ ਕਰਕੇ ਸਮੇਂ ਨੂੰ ਸਫਲ ਬਣਾਉਣਾ। ਨਗਰ ਕੀਰਤਨ ਦੀ ਸੇਵਾ ਵੀ ਤੁਸੀਂ ਸਾਰਿਆਂ ਨੇ ਨਿਭਾਈ ਹੈ। ਮਹਾਰਾਜ ਨੇ ਬੜੀ ਸੁੱਖ ਸ਼ਾਂਤੀ ਕਿਰਪਾ ਬਖਸ਼ਿਸ਼ ਕੀਤੀ ਹੈ, ਕਿਉਂਕਿ ਕਿਸੇ ਘਰ ਵਿੱਚ ਵੀ ਬਾਲਕ ਦਾ ਜਨਮ ਹੋਵੇ ਤੇ ਬੜੀ ਖੁਸ਼ੀ ਹੁੰਦੀ ਹੈ। ਸਤਿਗੁਰ ਸਾਚਿਆ ਦੀਆ ਭੇਜ, ਚਿਰ ਜੀਵਨ ਉਪਜਾ ਸੰਜੋਗ, ਕੁਦਰੈ ਮਹਿ ਆਏ ਪਿਆ ਨਿਵਾਸ, ਮਾਤਾ ਕਹਿ ਮਨ ਬਹੁਤ ਬਗਾਸ। ਕਿਉਂ ਜ਼ਿਆਦਾ ਵਿਕਾਸ ਹੁੰਦਾ? ਵਧੀ ਵੇਲ ਬਹੁ ਪੀੜ੍ਹੀ ਚਾਲੀ, ਧਰਮ ਕਲਾ ਔਰ ਬੰਧ ਵਾਲੀ, ਮਨ ਚਿੰਦਿਆ ਸਤਿਗੁਰੂ ਦਵਾਇਆ, ਭਏ ਅਚਿੰਤ ਏਕ ਲਿਵਲਾ, ਗੁੱਝੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕਿੰਨੀ। ਹੁਣ ਕਿਸੇ ਦੇ ਵੀ ਬਾਲਕ ਹੋਵੇ ਬੜੀ ਖੁਸ਼ੀ ਹੁੰਦੀ ਹੈ, ਕਿਉਂਕਿ ਬਾਲਕ ਜਿਹੜਾ ਨਿਰਦੋਸ਼ ਹੈ ਵੈਸੇ ਹਰਮਨ ਪਿਆਰਾ ਵੀ ਲੱਗਦਾ। ਹੁਣ ਘੋੜੀ ਦਾ ਵਛੇਰਾ ਹੋਵੇ, ਮੱਝ ਦਾ ਕਟੜੂ ਹੋਵੇ, ਕਾਂ ਦਾ ਬਛੜੂ ਹੋਵੇ, ਉਹ ਵੀ ਬਹੁਤ ਸੋਹਣੇ ਲੱਗਦੇ, ਬੜੇ ਹਰਮਨ ਪਿਆਰੇ ਲੱਗਦੇ, ਕਿਉਂਕਿ ਨਿਰਦੋਸ਼ ਅਵਸਥਾ ਹੁੰਦੀ ਹੈ। ਜਦੋਂ ਦੋਸ਼ ਬੰਦੇ 'ਚ ਪੈਦਾ ਹੁੰਦੇ ਆ ਤੇ ਗੁਣਾ ਕਰਕੇ ਕਿਸੇ ਵੇਲੇ ਸਤਿਕਾਰਯੋਗ ਹੋਵੇ, ਕੋਈ ਔਗੁਣ ਹੋ ਜਾਏ ਤੇ ਉਹੀ ਬੰਦਾ ਨਿਰਾਦਰੀ ਦਾ ਪਾਤਰ ਬਣ ਜਾਂਦਾ। ਇਨਸਾਨ ਦੀ ਪੂਜਾ ਨਹੀਂ, ਇਨਸਾਨ ਦਾ ਨਿਰਾਦਰ ਨਹੀਂ, ਗੁਣ ਪੂਜਾ ਕਰਾਉਂਦੇ ਆ, ਔਗਣ ਨਿਰਾਦਰੀ ਕਰਾਉਂਦੇ ਆ। ਤੇ ਜਿਹਨਾਂ ਦਾ ਅਸੀਂ ਅਵਤਾਰ ਪੁਰਬ ਮਨਾ ਰਹੇ ਹਾਂ ਉਹ ਅਕਾਲ ਪੁਰਖ ਦੇ ਅਵਤਾਰ ਸ਼ੁੱਧ ਸਰੂਪ ਹੈ। ਉਹਨਾਂ ਦਾ ਸਾਰੇ ਗੁਰਮੁਖਾਂ ਦੇ ਵਿੱਚ ਪਿਆਰ ਵੀ ਹੈ, ਸਤਿਕਾਰ ਵੀ ਹੈ, ਸ਼ਰਧਾ ਵੀ ਹੈ, ਗਿਆਨ ਭਗਤੀ ਸਭ ਕੁਛ ਹੈ। ਇਸ ਵਾਸਤੇ ਗੁਰੂ ਮਹਾਰਾਜ ਦਾ ਇਹ ਅਵਤਾਰ ਪੁਰਬ ਇਤਨਾ ਹਰਮਨ ਪਿਆਰਾ ਹੈ। ਕੋਈ ਨਗਰ, ਕੋਈ ਜਗ੍ਹਾ, ਕੋਈ ਦੇਸ਼ ਐਸਾ ਨਹੀਂ ਜਿੱਥੇ ਗੁਰਪੁਰਬ ਨਹੀਂ ਮਨਾਇਆ ਜਾਂਦਾ। ਪੌੜੀ ਦੇ ਵਿੱਚ ਸਾਰੀਆਂ ਸੰਗਤਾਂ ਸ਼ਾਮਿਲ ਹੋ ਜਾਂਦੀਆਂ ਨਗਰ ਕੀਰਤਨਾਂ 'ਚ, ਕੋਈ ਭੇਦਭਾਵ ਨਹੀਂ, ਕਿਉਂਕਿ ਮਹਾਰਾਜ ਨੇ ਉਪਦੇਸ਼ ਹੀ ਐਸਾ ਦਿੱਤਾ ਕਿ ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ। ਹੁਣ ਇਤਿਹਾਸ ਵਿੱਚੋਂ ਆਪਾਂ ਜੇ ਵਿਚਾਰ ਕਰਦੇ ਹਾਂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀਆਂ ਦੋ ਵੱਡੀਆਂ ਯਾਤਰਾ, ਪਹਿਲਾਂ ਤਾਂ ਇੱਧਰ ਮਾਲਵੇ ਦੇਸ਼ ਤੱਕ ਵਿਚਰੇ ਅਤੇ ਦੂਸਰੀ ਵਾਰੀ ਔਰੰਗਜ਼ੇਬ ਨੇ ਇਹ ਢਾਕਾ ਬਗਾਲਾ ਬੰਗਲਾਦੇਸ਼ ਫਤਿਹ ਕਰਨ ਵਾਸਤੇ, ਪਹਿਲਾਂ ਅਕਬਰ ਵੇਲੇ ਵੀ ਰਾਜੇ ਜਾਂਦੇ ਰਹੇ, ਮਾਨ ਸਿੰਘ ਵਗੈਰਾ, ਔਰੰਗਜ਼ੇਬ ਨੇ ਵੀ ਉਹ ਜਾਦੂਗਰਾਂ ਦਾ ਦੇਸ਼ ਸੀ, ਫਤਿਹ ਨਹੀਂ ਸੀ ਹੁੰਦਾ। ਕਈਆਂ ਇਤਿਹਾਸਕਾਰਾਂ ਨੇ ਬਿਸ਼ਨ ਸਿੰਘ ਲਿਖਿਆ, ਕਈਆਂ ਨੇ ਰਾਮ ਸਿੰਘ ਲਿਖਿਆ, ਭਾਵਨਾ ਰਾਜਿਆਂ ਨੇ ਵੀ ਇਹ ਬੀੜਾ ਚੁੱਕਿਆ ਵੀ ਅਸੀਂ ਫਤਿਹ ਕਰਾਂਗੇ। ਅਤੇ ਜਦੋਂ ਉਹਦੀ ਮਾਤਾ ਨੇ ਕਿਹਾ ਵੀ ਅੱਗੇ ਤੁਹਾਡੇ ਬਜ਼ੁਰਗ ਕਈ ਮਰ ਖੱਪ ਗਏ ਆ, ਫਤਿਹ ਮਿਲੀ ਨਹੀਂ, ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਆਸਰਾ ਲਵਾਂਗਾ। ਫਿਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਆਪ ਕਿਰਪਾ ਕਰਕੇ ਸਾਡੇ ਨਾਲ ਚੱਲੋ, ਤੁਹਾਡੀ ਸੰਗਤ ਦਾ ਵੀ ਲਾਭ ਹੋਏਗਾ। ਆਪ ਜੀ ਦੇ ਜਾਣ ਨਾਲ ਜਿਹੜੀ ਗੁਰੂ ਨਾਨਕ ਸਾਹਿਬ ਦੀ ਫੁਲਵਾੜੀ ਮਹਾਰਾਜ ਨੇ ਕਿੱਥੇ ਕਿੱਥੇ ਜਾ ਕੇ ਸੰਗਤਾਂ ਜੋੜੀਆਂ, ਉਹਨਾਂ ਨੂੰ ਵੀ ਉਪਦੇਸ਼ ਰੂਪੀ ਜਲ ਮਿਲੇਗਾ ਅਤੇ ਉਹ ਵੀ ਪੌਦੇ ਸਰ ਸਬਜ਼ ਹੋਣਗੇ। ਅਤੇ ਮਹਾਰਾਜ ਨੇ ਵੀ ਵਿਚਾਰਿਆ ਵੀ ਬਚਨ ਤਾਂ ਠੀਕ ਹੈ, ਜਿਵੇਂ ਬਗੀਚੀ ਲਾਈ ਆ, ਪਾਣੀ ਨਾ ਮਿਲੇ ਸੁੱਕ ਸੜ ਜਾਂਦੀ ਹੈ, ਦੇਖਭਾਲ ਕਰਨੀ ਪੈਂਦੀ ਹੈ, ਸੰਗਤ ਦਾ ਵੀ ਜੇ ਉਹਨਾਂ ਨੂੰ ਇਹ ਨਾਮ ਬਾਣੀ ਦਾ ਰਾਸ ਨਾ ਮਿਲੇ ਹੌਲੀ ਹੌਲੀ ਢਿੱਲ ਆ ਜਾਂਦੀ ਹੈ। ਅਤੇ ਮਹਾਰਾਜ ਨੇ ਫਿਰ ਬੇਨਤੀ ਪ੍ਰਵਾਨ ਕਰ ਲਈ ਅਤੇ ਜਦੋਂ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿੰਦੇ, ਤਾਰਦੇ, ਉਪਦੇਸ਼ ਬਖਸ਼ਦੇ, ਗੁਰਸਿੱਖੀ ਬਖਸ਼ਦੇ, ਅਲਾਹਾਬਾਦ ਆਏ, ਜਿਹਨੂੰ ਪ੍ਰਯਾਗਰਾਜ ਕਹਿੰਦੇ, ਇਹਦਾ ਪਹਿਲਾ ਨਾਮ ਤਾਂ ਪ੍ਰਯਾਗਰਾਜ ਹੈ, ਜਿਹੜੇ ਮੁਗਲਾਂ ਦਾ ਰਾਜ ਆ ਅਤੇ ਉਹਨੇ ਫਿਰ ਨਾਮ ਬਦਲ ਦਿੱਤੇ ਸੀ ਆਪਣੇ ਢੰਗ ਨਾਲ, ਰੱਖਦੇ ਅਲਾਹਾਬਾਦ ਅੱਲਾਹ ਦੇ ਨਾਮ 'ਤੇ, ਕਿਸੇ ਨਾਲ ਸਲਾਮਾਬਾਦ ਰੱਖਤਾ, ਕਿਸੇ ਨਾਲ ਕੁਛ ਹੋਰ ਰੱਖ ਦਿੱਤਾ। ਸੋ ਇਸ ਕਰਕੇ ਪਹਿਲਾ ਨਾਮ 'ਤੇ ਜਿਹੜਾ ਗ੍ਰੰਥਾਂ ਵਿੱਚ ਉਹ ਹੈਗਾ ਪ੍ਰਯਾਗਰਾਜ, ਜਿਹੜੇ ਇਹਨਾਂ ਦਾ ਰਾਜਾ ਹੀ ਨਹੀਂ ਬਣਾਤਾ ਅਲਾਹਾਬਾਦ। ਇੱਥੇ ਤਿੰਨ ਨਦੀਆਂ ਦਾ ਮੇਲ ਮੰਨਦੇ ਆ, ਗੰਗਾ, ਜਮੁਨਾ ਅਤੇ ਸਰਸਵਤੀ। 12 ਸਾਲ ਬਾਅਦ ਇੱਥੇ ਕੁੰਭ ਵੀ ਲੱਗਦਾ ਅਤੇ 6 ਸਾਲਾਂ ਬਾਅਦ ਅਰਧ ਕੁੰਭੀ ਲੱਗਦੀ ਹੈ। ਅਤੇ ਹਿੰਦੁਸਤਾਨ ਦੇ 6 ਭੇਖ ਸਾਰੀਆਂ ਸੰਗਤਾਂ ਇੱਥੇ ਦਰਸ਼ਨ ਇਸ਼ਨਾਨ ਲਈ ਪਹੁੰਚਦੀਆਂ। ਤਕਰੀਬਨ ਸਾਰਿਆਂ ਨੂੰ ਵੱਡਾ ਇਕੱਠ ਹਿੰਦੁਸਤਾਨ 'ਚ ਇੱਥੇ ਹੁੰਦਾ, 35-40 ਲੱਖ ਦਾ ਇਕੱਠ ਹੋ ਜਾਂਦਾ ਅਤੇ ਸਾਰੇ ਭੇਖਾਂ ਦੇ ਸਾਧੂ ਵੀ ਇੱਥੇ ਜਾਂਦੇ। ਅਤੇ ਮਹਾਰਾਜ ਕਿਰਪਾ ਕਰਦੇ ਇਸ ਸਥਾਨ 'ਤੇ ਆਏ ਅਤੇ ਸਤਿਗੁਰਾਂ ਦੇ ਨਾਲ ਉਹਨਾਂ ਦੇ ਸਤਿਕਾਰਯੋਗ ਮਾਤਾ ਨਾਨਕੀ ਜੀ ਸੀ, ਇੱਕ ਤਾਂ ਹੈਗੇ ਨਾ ਬੇਬੇ ਨਾਨਕੀ ਜੀ, ਧੰਨ ਗੁਰੂ ਨਾਨਕ ਸਾਹਿਬ ਦੇ ਭੈਣ ਜੀ, ਦੂਜੇ ਮਾਤਾ ਨਾਨਕੀ ਹੈ, ਇਹ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਤਿਕਾਰਯੋਗ ਸਾਡੇ ਸਾਰਿਆਂ ਦੇ ਮਾਤਾ ਜੀ। ਇਹਨਾਂ ਦੇ ਨਾਂ 'ਤੇ ਮਹਾਰਾਜ ਨੇ ਅਨੰਦਪੁਰ ਦਾ ਨਾਮ ਰੱਖਿਆ, ਪਹਿਲਾਂ ਇਹਦਾ ਨਾਂ ਹੈ ਚੱਕ ਨਾਨਕੀ, ਫਿਰ ਮਹਾਰਾਜ ਦਸਮ ਪਾਤਸ਼ਾਹ ਅੰਮ੍ਰਿਤ ਛਕਾ ਕੇ ਇਹਦਾ ਨਾਂ ਸ਼੍ਰੀ ਅਨੰਦਪੁਰ ਸਾਹਿਬ ਰੱਖਿਆ। ਹਾਲੇ ਵੀ ਕਾਗਜ਼ਾਂ 'ਚ ਨਾਂ ਇਹਦਾ ਚੱਕ ਨਾਨਕੀ ਹੈ, ਪੁਰਾਣੇ ਜਿਹੜੇ ਮਾਲ ਮਹਿਕਮੇ ਦੇ ਕਾਗਜ਼ ਆਪਣੀ ਮਾਤਾ ਦੇ ਨਾਂ 'ਤੇ ਰੱਖਿਆ। ਨਗਰ ਵਸਾਇਆ, ਮਾਤਾ ਜੀ ਨਾਲ ਸੀ ਜਦੋਂ 6ਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਪਤਾਲਪੁਰੀ ਜੋਤੀ ਜੋ ਸਮਾਏ ਹੈ ਅਤੇ ਗੁਰੂ ਹਰਿਰਾਏ ਸਾਹਿਬ ਪੋਤੇ ਨੂੰ ਗੱਦੀ ਬਖਸ਼ੀ ਅਤੇ ਮਾਤਾ ਜੀ ਨੇ ਵੀ ਬੇਨਤੀ ਕੀਤੀ ਕਿ ਆਪ ਦੇ ਸਾਹਿਬਜ਼ਾਦੇ ਯੋਗ ਸੀ, ਕਹਿਣ ਲੱਗੇ ਪਹਿਲਾਂ ਗੁਰੂ ਹਰਿਰਾਏ ਸਾਹਿਬ ਫਿਰ ਇਹਨਾਂ ਦੇ ਸਾਹਿਬਜ਼ਾਦੇ ਆਉਣਗੇ, ਉਹਨਾਂ ਤੋਂ ਬਾਅਦ ਬਾਬੇ ਦਾ ਨੰਬਰ ਲਵੋ ਅਤੇ ਤੁਸੀਂ ਹੁਣ ਬਾਬੇ ਬਕਾਲੇ ਚਲੇ ਜਾਓ। ਮਾਤਾ ਜੀ ਦਾ ਜਨਮ ਨਗਰ ਸੀ ਅਤੇ ਗੁਰੂ ਮਹਾਰਾਜ ਦਾ ਨਾਨਕੇ ਪਿੰਡ ਸੀ, ਉੱਥੇ 27 ਸਾਲ 9 ਮਹੀਨੇ 9 ਦਿਨ 9 ਘੜੀਆਂ 9 ਪਲ ਭੋਰਾ ਬਣਿਆ, 9 ਮੰਜ਼ਲਾ ਸਥਾਨ ਹੈ। ਤੇ ਮਹਾਰਾਜ ਉੱਥੇ ਆਪਣੇ ਨਿਜਾਂ ਨਾਲ ਚਲੀਨ ਰਹੇ ਹੈ। ਬਾਕੀ ਆਈ ਸੰਗਤ ਤੇ ਵੀ ਕਿਰਪਾ ਕਰਦੇ ਰਹੇ ਹੈ ਤੇ ਜਦੋਂ ਮੱਖਣ ਸ਼ਾਹ ਲਵਾਣੇ ਦਾ ਬੇੜਾ ਬੰਨੇ ਲੱਗਿਆ, ਬਾਈ ਗੁਰੂ ਬਣ ਕੇ ਬਹਿ ਗਏ ਸੀ ਜਿਲ੍ਹੇ ਮਾਰੇ ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾਉਣ ਵੇਲੇ ਕਿਹਾ ਸੀ ਗੁਰੂ ਬਾਬਾ ਬਕਾਲੇ ਬਨਗੁਰ ਸੰਗਤ ਸੰਗਤ ਸੰਭਾਲੇ। ਜਦੋਂ ਉਹਦਾ ਜਹਾਜ਼ ਬੰਨੇ ਲੱਗਿਆ ਫਿਰ ਜਦੋਂ ਪਰਖ ਹੋਈ ਤੇ ਮਹਾਰਾਜ ਪ੍ਰਗਟ ਹੋਏ ਤੇ ਦਰਸ਼ਨ ਦਿੱਤੇ ਤੇ ਮਾਤਾ ਜੀ ਨੇ ਬੇਨਤੀ ਕੀਤੀ ਸੀ ਵੀ ਇਹਨਾਂ ਨੂੰ ਗੱਦੀ ਉਹ ਬਚਨ ਵੀ ਮਹਾਰਾਜ ਪਹਿਲਾਂ ਕਰ ਗਏ ਸੀ ਤੇ ਮਾਤਾ ਜੀ ਨੇ ਫਿਰ ਕਿਹਾ ਮਹਾਰਾਜ ਪੋਤਰੇ ਦੀ ਦਾਤ। ਮਹਾਰਾਜ ਕਹਿਣ ਲੱਗੇ ਇਹਨਾਂ ਦੇ ਦੁਸ਼ਟ ਦਮਨ ਦਾ ਅਵਤਾਰ ਹੋ, ਇਸ ਤੇ ਉਪਜੇ ਬਲੀ ਉਦਾਰਾ। ਇਹ ਕੀਰਤਪੁਰ ਸਾਹਿਬ ਦੇ ਬਚਨ। ਹੁਣ ਮਾਤਾ ਜੀ ਦੀ ਉਮਰ ਹੋ ਗਈ 85 ਸਾਲ, ਜਿਵੇਂ ਪਾਤਸ਼ਾਹ ਕੀਰਤਪੁਰ ਸੱਚਖੰਡ ਚਲ ਗਿਆ ਸੀ ਉਹ ਤਾਂ ਹਮੇਸ਼ਾ ਹੀ ਸੱਚਖੰਡ ਰਹਿੰਦੇ, ਆਪ ਹੀ ਸਰੂਪ ਆ ਪਰ ਕੌਤਕ ਹੁੰਦੇ। ਮਾਤਾ ਜੀ ਨੇ ਕਿਹਾ ਵੀ ਅੰਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਤਾਂ ਕਦੀ ਮਿੱਥਿਆ ਜਾ ਨਹੀਂ ਸਕਦੇ, ਹੁਣ ਬਿਰਧ ਹੋ ਗਈ ਵੀ ਪੋਤੇ ਦਾ ਦਰਸ਼ਨ ਕਦੋਂ ਕਰੋਗੇ। ਉਸ ਨੇ ਫਿਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਇਹ ਵੱਡੇ ਸਾਹਿਬਾਂ ਨੇ ਇਹ ਬਚਨ ਦਿੱਤਾ ਸੀ, ਮੈਂ ਤੁਹਾਨੂੰ ਬਿਰਧ ਹੋ ਗਈ ਹਾਂ, ਪਤਾ ਨਹੀਂ ਕਦੋਂ ਦਰਗਾਹੀ ਸੱਦਾ ਆ ਜਾਣਾ ਅਤੇ ਪੋਤੇ ਦਾ ਮੂੰਹ ਕਦੋਂ ਦੇਖਾਂਗੀ। ਬਾਹਰ ਕਹਿਣ ਲੱਗੇ ਤਾਂ ਸਾਰਾ ਅਕਾਲ ਪੁਰਖ ਦੇ ਹੁਕਮ 'ਚ ਆ, ਜੇ ਤੁਹਾਡੇ ਮਨ 'ਚ ਇੱਛਾ ਹੈਗੀ ਹੈ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਸਾਹਿਬ ਹੋਏਗਾ ਅਤੇ ਤੁਹਾਨੂੰ ਇੱਕ ਚੌਂਕੜੇ ਸਾਰਾ ਸੁਣਨਾ ਪਊ। 48 ਘੰਟੇ ਚੌਂਕੜਾ ਲਾਉਣਾ, ਉਮਰ ਹੋਵੇ 85 ਸਾਲ, ਔਖਾ ਨਾ। ਪਰ ਮਾਤਾ ਜੀ ਤਾਂ ਹੰਢੇ ਹੋਏ ਸੀ, ਸਾਰੀ ਜ਼ਿੰਦਗੀ ਉਹਨਾਂ ਦੀ ਸੇਵਾ ਸਿਮਰਨ 'ਚ ਗੁਜ਼ਰੀ ਹੈ। ਕਹਿੰਦੇ ਜੀ ਸਤ ਵਚਨ ਸਭ ਤੋਂ ਪਹਿਲਾਂ ਅਖੰਡ ਪਾਠ ਇਲਾਹਾਬਾਦ ਕਰਾਇਆ ਨੌਵੇਂ ਪਾਤਸ਼ਾਹ, ਦੂਜਾ ਹੋਇਆ ਦਮਦਮੇ ਜ਼ਿਲ੍ਹੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਪੂਰਨ ਕਰਕੇ ਨੌਵੇਂ ਪਾਤਸ਼ਾਹ ਪਾਣੀ ਚੜ੍ਹਾ ਕੇ ਉੱਥੇ ਟਕਸਾਲਾਂ ਆਰੰਭ ਕੀਤੀਆਂ, ਅਰਥ ਪੜ੍ਹਾਏ ਮਹਾਰਾਜ ਨੇ, ਪਾਠੀ ਲੱਗੇ ਆ ਮਤੀ ਦਾਸ, ਸਤੀ ਦਾਸ, ਦਿਆਲ ਦਾਸ ਅਤੇ ਬਾਬਾ ਗੁਰਦਿੱਤਾ, ਬਾਬੇ ਬੁੱਢੇ ਦੀ ਅੰਸ ਵੰਸ ਅਤੇ ਭਾਈ ਉਹਦਾ ਅਤੇ ਨਾਲ ਸ਼੍ਰੀ ਜਪਜੀ ਸਾਹਿਬ ਨਾਲ ਮੂਲ ਮੰਤਰ ਪੂਰੀ ਪੁਰਾਤਨ ਮਰਿਆਦਾ ਦੇ ਅਨੁਸਾਰ ਇਹ 'ਚ 35 ਸਿੰਘ ਸ਼ਾਮਿਲ ਹੁੰਦੇ ਆ। ਇਸ ਮਰਿਆਦਾ ਨੇ ਫਿਰ ਪਾਠ ਉੱਥੇ ਮਹਾਰਾਜ ਨੌਵੇਂ ਪਾਤਸ਼ਾਹ ਨੇ ਕਰਾਇਆ, ਕੇਸੀ ਇਸ਼ਨਾਨ ਕਰਕੇ ਪੂਰੀ ਸੁੱਚ ਪਵਿੱਤਰਤਾ ਬ੍ਰਹਮਚਾਰੀ ਵਰਤ ਨੂੰ ਧਾਰ ਕੇ ਪੂਰੇ ਨਿਯਮ ਦੇ ਨਾਲ ਆਹਾਰ ਵਿਹਾਰ ਪੂਰਾ ਸਵੱਛ ਸ਼ੁੱਧ ਰੱਖ ਕੇ ਮਰਿਆਦਾ ਨਾਲ ਪਾਠ ਹੋਇਆ ਅਤੇ ਮਾਤਾ ਜੀ ਨੇ ਇੱਕ ਚੌਂਕੜੇ ਸਰਵਣ ਕੀਤਾ। ਆਪਾਂ ਤਾਂ ਸੁਖਣਾ ਸੋਚਦੇ ਨਾ ਕਿ ਸਾਡੇ ਬੱਚਾ ਹੋਵੇ ਫੇ ਪਾਠ ਕਰਾਵਾਂਗੇ ਅਤੇ ਮਹਾਰਾਜ ਕਹਿੰਦੇ ਪਾਠ ਪਹਿਲਾਂ ਕਰਾਓ, ਪਹਿਲਾਂ ਕਰਾਇਆ। ਕਹਿੰਦੇ ਜਿਨ੍ਹਾਂ ਨੇ ਤੁਹਾਡੇ ਪੋਤਾ ਬਣ ਕੇ ਆਉਣਾ ਉਹ ਦੁਨਿਆਵੀ ਬੰਦਾ ਨਹੀਂ, ਉਹ ਤਾਂ ਦੁਸ਼ਟ ਦਾ ਮੰਨਿਆ, ਉਹਨਾਂ ਨੇ ਉਹਨਾਂ ਨੂੰ ਪੇਸ਼ਗੀ ਦੇਣੀ ਪੈਣੀ, ਇਹ ਜਪ ਤਪ ਕਰਨਾ ਪੈਣਾ, ਫਿਰ ਅਰਦਾਸ ਕਰਾਂਗੇ ਫਿਰ ਉਹ ਪ੍ਰਵਾਨ ਕਰਨਗੇ। ਫਿਰ ਹੋਇਆ ਐਵੇਂ ਕਿਵੇਂ? ਅਤੇ ਫਿਰ ਮਹਾਰਾਜ ਨੇ ਆਪਣੀ ਕਲਮ ਨਾਲ ਸਵੈਮ ਜੀਵਨੀ ਲਿਖੀ। ਅੱਜ ਕੱਲ੍ਹ ਬਹੁਤ ਆਪੋ ਆਪਣੀਆਂ ਜੀਵਨੀਆਂ ਲਿਖਦੇ ਨੇ, ਸਭ ਤੋਂ ਪਹਿਲਾਂ ਜੇ ਕਿਸੇ ਨੇ ਜੀਵਨੀ ਲਿਖੀ ਉਹ ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖੀ, ਲਾਲਾ ਦੌਲਤ ਰਾਏ ਜੀ ਆਰੀਆ ਸਮਾਜੀ ਹੋਏ, ਉਹਨੇ ਸਾਹਿਬੇ ਕਮਾਲ ਮਹਾਰਾਜ ਦੀ ਜੀਵਨੀ ਲਿਖੀ ਹੈ, ਬੜਾ ਸ਼ੁੱਧ ਇਤਿਹਾਸ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਆਪਣੇ ਕਿਸੇ ਮੁਖੀ ਦੀ ਲਿਖੀ ਨਹੀਂ ਅਤੇ ਮਹਾਰਾਜ ਦੀ ਲਿਖ? ਕਹਿੰਦੇ ਅਧੂਰਿਆਂ ਦਾ ਕੀ ਲਿਖਣਾ, ਪੂਰਿਆਂ ਦਾ ਲਿਖਣਾ ਚਾਹੀਦਾ। ਗੱਜ ਕੇ ਬੋਲੋ ਆਦੇ ਕੋਲ ਲਾਲਾ ਦੌਲਤ ਰਾਏ ਜੀ। ਕਹਿੰਦੇ ਅਧੂਰਿਆਂ ਦਾ ਕੀ ਲਿਖਣਾ, ਪੂਰੇ ਦਾ ਲਿਖੋ। ਕਲਮ ਵੀ ਸਫਲ ਹੋਵੇ, ਮੇਰਾ ਹਿਰਦਾ ਮੇਰੀ ਰਸਨਾ ਮੈਂ ਵੀ ਜੀਵਨ ਸਫਲ ਕਰਾਂ, ਪੜ੍ਹਨ ਵਾਲੇ ਵੀ ਸਫਲ ਕਰਨ। ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਪਾਓ। ਤੇ ਫਿਰ ਮਹਾਰਾਜ ਆਪਣੀ ਕਲਮਨਾ ਸਵੈਂਗ ਲਿਖਦੇ, ਮੁਰਪਿਤ ਪੂਰਬ ਕੀਓ ਸਪਿਆਨ, ਤੇ ਮੇਰੇ ਪਿਤਾ ਨੇ ਪੂਰਬ ਦੀ ਦਿਸ਼ਾ ਜਾਣਾ ਕੀਤਾ, ਭਾਵ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਂਤ ਭਾਂਤ ਕੇ ਤੀਰਥਨਾਂ ਨੂੰ ਜਬ ਹੀ ਜਾਤ ਤਰਵੈਣੀ ਪਏ, ਬਹੁਤ ਤੀਰਥਾਂ ਨੂੰ ਸਫਲ ਕਰਨ ਲਈ ਇਸ਼ਨਾਨ ਕਰਦੇ ਰਹੇ, ਦਾਨ ਪੁੰਨ ਕਰਦੇ ਰਹੇ। ਜਦੋਂ ਤਰਵੈਣੀ ਸੰਗਮ ਚਲੇ ਗਏ ਪ੍ਰਯਾਗਰਾਜ, ਪੁੰਨ ਦਾਨ ਦਿਨ ਕਰ ਦੁੱਤੇ, ਬਹੁਤ ਦਿਨ ਪੁੰਨ ਦਾਨ ਕਰਦਿਆਂ ਬਤੀਤ ਕੀਤੇ, ਤਹੀ ਪ੍ਰਕਾਸ਼ ਹਮਾਰਾ ਪਏ, ਪਟਨਾ ਸ਼ਹਿਰ ਵਿਖੇ ਭਵ ਲੈ। ਅਤੇ ਮਹਾਰਾਜ ਫਿਰ ਇੱਥੋਂ ਚਲ ਗਏ ਪਟਨਾ ਸਾਹਿਬ। ਇੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਿੱਖ ਪਹਿਲਾਂ ਸਾਲ ਸਿਰੇ ਜੌਹਰੀ ਹੋਇਆ, ਚਾਚਾ ਫੱਗੂ ਜੀ ਆਦਿ ਬੜੇ ਗੁਰਸਿੱਖ ਹੋਏ। ਇੱਥੇ ਮਹਾਰਾਜ ਦੇ ਪਰਿਵਾਰ ਨੂੰ ਛੱਡ ਕੇ ਅਤੇ ਆਪ ਰਾਜੇ ਰਾਮ ਸਿੰਘ ਦੇ ਨਾਲ ਅਸਾਮ, ਜਿੱਥੇ ਗੁਰਦੁਆਰਾ ਧੋਬੜੀ ਸਾਹਿਬ ਆ, ਬ੍ਰਹਮਪੁੱਤਰ ਦਰਿਆ ਤੋਂ ਪਰਲੇ ਪਾਸੇ ਜਿਹਨੂੰ ਅੱਜ ਕੱਲ੍ਹ ਬੰਗਲਾਦੇਸ਼ ਕਹਿੰਦੇ ਨੇ, ਉਦੋਂ ਢਾਕਾ ਬਗਲਾ ਕਹਿੰਦੇ, ਇਹ ਜਾਦੂਗਰਾਂ ਦਾ ਦੇਸ਼। ਗੁਰੂ ਨਾਨਕ ਸਾਹਿਬ ਨੇ ਵੀ ਜਾਦੂ ਤੋੜਿਆ, ਉਹ ਨੂਰ ਸ਼ਾਹ ਜਾਦੀ ਜਾਦੂਗਰ ਸੀ, ਮਰਦਾਨਾ ਜੀ ਗਏ ਅਤੇ ਉਹ ਤੰਦ ਜਿਹਾ ਪਾ ਕੇ ਕੀ ਕੀਤਾ ਸੀ, ਇਹ ਭਾਈ ਬਾਲਾ ਜੀ ਨੂੰ ਭੇਜਿਆ ਤੰਦ ਤੋੜਿਆ, ਅਤੇ ਉਹ ਭਾਈ ਬਾਲਾ ਜੀ ਮਹਾਰਾਜ ਦੇ ਧਾਗਾ ਜਿਹਾ ਪਾਉਣ ਆਈਆਂ, ਬਸ ਉਹ ਫਿਰ ਜੋ ਉਹਨਾਂ ਦੀ ਹਾਲਤ ਹੋਈ ਮੈਂ ਮਾਫ਼ੀ ਮੰਗੀ। ਉੱਥੇ ਬਿਮਾਰਨ ਸ਼ਬਦ ਆਚਾਰੇ ਹਨ, ਕਲੜਕੀਆਂ ਬਣ ਜਾ ਰਹੀਆਂ ਗੱਲੀਆਂ ਸੀ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁਧਾ ਕਾਲੀਆਂ ਬਾਹਰੋਂ ਚਿਦਵੀਆਂ, ਰੀਸਾਂ ਕਰੇ ਤਨਾੜੀਆਂ ਜੋ ਸੇਵਾ ਦਰਕੜੀ। ਫਿਰ ਜਾਦੂ ਛਡਾ ਕੇ ਉਹਨਾਂ ਨੂੰ ਨਾਮ ਬਾਣੀ ਚਲਾਇਆ ਸੀ, ਧਰਮਸ਼ਾਲਾ ਬਣਾਈ, ਮਹਾਰਾਜ ਦੇ ਸਥਾਨ ਨੌਵੇਂ ਦੇ ਵੀ ਹੈ, ਆ ਦੇਸ਼ ਦਾ ਬਟਵਾਰਾ ਹੁਣ ਕਈ ਸਥਾਨ ਤਾਂ ਲੋਕਾਂ ਨੇ ਆਪਣੀ ਜਾਇਦਾਦਾਂ ਪ੍ਰੋਪਰਟੀਆਂ ਬਣਾ ਲਈਆਂ, ਹੁਣ ਮਹਾਂਪੁਰਖ ਗਏ ਕੋਈ ਸੇਵਾ ਸੰਭਾਲ ਕਰ ਰਹੇ। ਸੋ ਸਾਧ ਸੰਗਤ ਜੀ ਅਤੇ ਨੌਵੇਂ ਪਾਤਸ਼ਾਹ ਗਏ, ਉਹ ਧੋਬਣ ਨਾਮ ਦੀ ਜਾਦੂਗਰ ਨੇ ਦੇਖ ਲਓ ਕਿਵੇਂ ਆਪਣਾ ਜਾਦੂ ਫੇਲ ਹੋ ਗਿਆ, ਵਿਚਾਰਨੀ ਮਾਫ਼ੀ ਮੰਗੀ, ਉਹ ਧੋਬੜੀ ਸਾਹਿਬ ਗੁਰਦੁਆਰਾ ਬਣਿਆ, ਉਰਲੇ ਪਾਸੇ ਅਸਾਮ, ਪਰਲੇ ਪਾਸੇ ਮਹਾਰਾਜ ਸਥਾਨ ਜੁੜੇ ਆ। ਉਸ ਵੇਲੇ ਮਹਾਰਾਜ ਉੱਥੇ ਸੀ, ਵੀ ਇਹਨਾਂ ਦੋਹਾਂ ਰਾਜਿਆਂ ਦੀ, ਰਾਜਪੂਤ ਰਾਜਿਆਂ ਦੀ ਸੁਲਾਹ ਕਰੋ, ਵੀ ਤੁਸੀਂ ਆਪਣੀ ਫੁੱਟ ਨਾ ਵਿਦੇਸ਼ੀਆਂ ਦੇ ਗੁਲਾਮ ਹੋਏ। ਔਰੰਗਜ਼ੇਬ ਨੂੰ ਉਦੋਂ ਰੜਕਦੇ ਸੀ ਵੀ ਜੇ ਦੇਸ਼ ਦੇ ਰਾਜੇ ਨਹੀਂ ਸਾਰੇ ਹਾਂਜੀ ਇਕੱਠੇ ਕਰ ਦਿੱਤੇ, ਫਿਰ ਸਾਡਾ ਰਾਜ ਕਿੱਥੇ ਰਹਿਣਾ। ਫਿਰ ਕਸ਼ਮੀਰੀ ਪੰਡਤਾਂ ਦਾ ਜਦੋਂ ਜ਼ੁਲਮ ਹੋਣ ਲੱਗਾ, ਬਹਾਨਾ ਬਣ ਗਿਆ। ਉੱਥੇ ਫਿਰ ਮਹਾਰਾਜ ਨੂੰ ਖਬਰ ਮਿਲੀ ਹੈ ਕਿ ਆਪ ਜੀ ਦੇ ਗ੍ਰਹਿ ਵਿਖੇ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਰਨ ਹੋਇਆ, ਅਤੇ ਮਹਾਰਾਜ ਨੂੰ ਪੁੱਛਿਆ ਨਾਂ, ਫਿਰ ਗੋਬਿੰਦ ਰਾਜ ਨਾਂ ਰੱਖਿਆ। ਫਿਰ ਢਾਲਾ ਨਾ ਮਾਇਆ ਵੰਡੀ, ਉੱਚਾ ਖੜਾ ਬਣਾ ਕੇ ਦੀਵਾਨ ਲਾਇਆ, ਕਥਾ ਕੀਰਤਨ ਪ੍ਰਚਾਰ ਸਮਾਗਮ ਕੀਤੇ। ਫਿਰ ਤੋਪਾਂ ਦੀ ਛਲਕ ਰਹੀ, ਕਹਿੰਦੇ ਮਹਾਰਾਜ ਰਾਜੇ ਮਹਾਰਾਜਿਆਂ ਦੇ ਵਿੱਚ ਜਾਦੇ ਜੰਮਦੇ ਪਏ, ਇਹ ਤੁਸੀਂ ਇਸ ਤਰ੍ਹਾਂ ਕਹਿੰਦੇ। ਭਾਈ ਸ਼੍ਰੀ ਰਾਮ ਰਾਜ ਨੇ ਬੜੀਆਂ ਕਰਾਮਾਤਾਂ ਦਿਖਾਈਆਂ, ਇਹਨੂੰ ਜਾਦੂਗਰੀ ਬਣਾ ਲਈ ਹੈ, ਹੁਣ ਜਿਹਨਾਂ ਦਾ ਅਵਤਾਰਨ ਹੈ ਦੁਸ਼ਟ ਦਮਨਿਆ, ਇਹਦੀਆਂ ਤੋਪਾਂ ਨਾ ਤੋਪਾਂ ਦੇ ਮੂੰਹ ਜੋੜ ਕੇ ਇਹਦਾ ਹੰਕਾਰ ਤੋੜਨਗੇ। ਗੱਜ ਕੇ ਬੋਲੋ ਤਾਂ ਕਰੇ। ਫਿਰ ਮਹਾਰਾਜ ਉੱਥੋਂ ਪਟਨੇ ਸਾਹਿਬ ਹੋ ਕੇ ਫਿਰ ਦੁਬਾਰਾ ਯਾਤਰਾ ਕਰਦੇ, ਸੰਗਤਾਂ ਦਾ ਭਲਾ ਕਰਦੇ ਸ੍ਰੀ ਅਨੰਦਪੁਰ ਸਾਹਿਬ ਆਏ ਸੀ। ਅਤੇ ਅੱਜ ਮਹਾਰਾਜ ਦਾ ਇਹ ਅਵਤਾਰ ਪੁਰ ਵੀ ਹੈ, ਅਤੇ ਬਾਕੀ ਅਨੰਦਪੁਰ 8 ਮਹੀਨੇ ਘੇਰਾ ਰਿਹਾ। ਫਿਰ ਇਹਨਾਂ ਨੇ ਜਿਸ ਤਰ੍ਹਾਂ ਝੂਠੀਆਂ ਕਸਮਾਂ ਖਾ ਕੇ ਕਿਲ੍ਹਾ ਛਡਾਇਆ, ਫਿਰ ਹਮਲਾ ਕੀਤਾ, ਪਰਿਵਾਰ ਵਿਛੋੜਾ ਹੋਇਆ, ਅਤੇ ਵੱਡੇ ਸਾਹਿਬਜ਼ਾਦੇ 40 ਮੁਕਤੇ ਸ੍ਰੀ ਚਮਕੌਰ ਸਾਹਿਬ, 10 ਲੱਖ ਫੌਜਾਂ ਜਿਹੜੀਆਂ ਦੂਜੀਆਂ ਰਲ ਮਿਲ ਕੇ 35 ਲੱਖ, ਅਤੇ 40 ਸਿੰਘਾਂ ਜਵਾਲੇ ਘੇਰਾ, ਅਤੇ ਉਹ ਚੋਂ ਮਹਾਰਾਜ ਸੱਚੇ ਪਾਤਸ਼ਾਹ ਭਾਈ ਸਾਹਿਬ ਭਾਈ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਸੁਰੱਖਿਅਤ ਚਲੇ ਗਏ। ਪਰ ਜੇ ਹੁਣ ਔਰੰਗਜ਼ੇਬ ਅਣਖ ਹੁੰਦੀ ਅਤੇ ਚੱਪਣੀ 'ਚ ਪਾਣੀ ਪਾ ਕੇ ਡੁੱਬ ਕੇ ਮਰ ਗਿਆ, ਇੰਨੀਆਂ ਫੌਜਾਂ 'ਚੋਂ ਚਲੇ ਗਏ। 21 ਜੰਗ ਮਹਾਰਾਜ ਵਿਰੁੱਧ ਲੜੇ, ਸਾਰਿਆਂ 'ਚ ਸ਼ਿਕਾਇਤ ਕਰ ਦਿੱਤੀ। ਫਿਰ ਪੰਜਾਂ ਸਿੰਘਾਂ ਨੇ ਕਿਹਾ ਮਹਾਰਾਜ ਤੁਸੀਂ ਬਚਨ ਦਿੱਤਾ ਸੀ ਵੀ ਸੱਤ ਸਿਰ ਭੇਟ ਕਰਾਂਗੇ, ਛੇ ਭੇਟ ਹੋ ਗਿਆ, ਸੱਤ ਮੈਂ ਆਪਣਾ ਚਾਹੁੰਦੇ ਹਾਂ ਅਤੇ ਤੁਹਾਡੀ ਹਾਲੇ ਪੰਥ ਨੂੰ ਲੋੜ ਆ, ਸਾਡੇ ਵਰਗੇ ਸਿੰਘ ਫਿਰ ਸਾਜ ਲਉਂਗੇ। ਪੰਜਾਂ ਨੇ ਫਿਰ ਬੇਨਤੀ ਕੀਤੀ ਅਰਦਾਸ ਕਰਕੇ, ਫਿਰ ਮਹਾਰਾਜ ਪੰਜਾਂ ਪਰਿਆਂ ਸਤਿਕਾਰ ਕਰਦੇ ਸੀ, ਕਹਿੰਦੇ ਇਉਂ ਨਹੀਂ ਜਾਣਾ ਗੁਪਤ, ਇਹ ਤਾੜੀ ਮਾਰ ਕੇ ਗਿਆ ਉੱਥੇ ਗੁਰਦੁਆਰਾ ਤਾੜੀ ਸਾਹਿਬ ਬਣਿਆ, ਕਿਤੇ ਜਾਓ ਚਮਕੌਰ ਸਾਹਿਬ ਦਰਸ਼ਨ ਕਰ ਲਓ। ਉੱਥੇ ਫਾਰਸੀ 'ਚ ਬੋਲੇ ਹਿੰਦ ਮੇ ਪੀਰ ਰਬ, ਹਿੰਦ ਪੀਰ ਜਾ ਰਹੇ, ਫੜ ਲਓ ਜਨ ਫੰਡ। ਫਿਰ ਝਾੜ ਸਾਹਿਬ ਮਾਛੀਵਾੜਾ ਉੱਚਦੇ ਪੀਰ ਬਣੇ, ਮਿੱਤਰ ਹਾਲ ਮਰੀਦਾਂ ਸ਼ਬਦ ਪੜਿਆ। ਫਿਰ ਗਨੀ ਨਵੀ ਭਾਈ ਦਇਆ ਸਿੰਘ ਧਰਮ ਹਨੁਮਾਨ ਸਿੰਘ, ਅਤੇ ਉਹ ਪਾਲਕੀ ਸਜਾ ਕੇ ਉੱਚਦੇ ਪੀਰ ਬਣ ਕੇ ਆਲਮਗੀਰ 'ਤੇ ਆਏ, ਅਤੇ ਸੀ ਆਈ ਡੀ ਮਗਰ ਘੁੰਮਦੀ ਸੀ ਫੌਜਾਂ, ਅਤੇ ਫਿਰ ਪੁੱਛ ਸ਼ਰੀਫ ਪਿੰਡਿਆ ਕਹਿੰਦੇ ਉੱਚਦੇ ਪੀਰ ਆ, ਅਤੇ ਉਹ ਮਾਫ਼ੀ ਮੰਗੀ ਭੇਟਾ ਰੱਖ ਕੇ, ਅਤੇ ਫਿਰ ਸਾਧ ਸੰਗਤ ਜਗਦੇ ਉੱਚਦੇ ਪੀਰ ਆ, ਅਤੇ ਭੋਜਨ ਛਕਣ ਉਹ ਗਾਂ ਦਾ ਮਸਲਾ। ਕਹਿੰਦੇ ਪੀਰ ਜੀ ਨੇ ਤਾਂ ਰੋਜ਼ਾ ਰੱਖਿਆ, ਕਹਿੰਦੇ ਆ ਮਰੀਦ ਉਹਨੂੰ ਕਿਹਾ ਸ੍ਰੀ ਸਾਹਿਬ ਭੇਟ ਕਰੋ, ਉਹ ਕੜਾਹ ਪ੍ਰਸ਼ਾਦ ਬਣਿਆ, ਉੱਥੇ ਕਿਰਪਾਨ ਭੇਟ ਗੁਰਦੁਆਰਾ ਬਣਿਆ, ਉੱਥੋਂ ਆ ਕਿਰਪਾਨ ਭੇਟ ਦੀ ਮਰਜ਼ਾਦਾ ਚੱਲੀ। ਸੋ ਸਾਧ ਸੰਗਤ ਪਹਿਲਾਂ ਤੀਰ ਦੀ ਨੋਕ ਨਾ ਹੋਇਆ ਕਰਦਾ ਸੀ ਰਸ ਭੋਗ ਲਾਉਣ ਨੂੰ। ਜਪਜੀ ਸਾਹਿਬ ਆਨੰਦ ਸਾਹਿਬ ਪੜ੍ਹ ਕੇ ਫਿਰ ਸਾਧ ਸੰਗਤ ਜੀ ਇੱਧਰ ਪਰਿਵਾਰ ਵਿਛੋੜਾ, ਦੋ ਸਾਹਿਬਜ਼ਾਦੇ ਮਾਤਾ ਜੀ ਉਹ ਗੰਗੂ ਨਗਰ ਲੈ ਗਿਆ ਮਾਇ ਦੇ ਲਾਲਚ, ਹੋਰ ਮਾਇਆ ਮਿਲੂ ਗ੍ਰਿਫਤਾਰ ਕਰਾ ਦਿੱਤਾ, ਅਤੇ ਹੁਣ 25, 26, 27 ਸਾਹਿਬਜ਼ਾਦਿਆਂ ਜੋੜ ਮੇਲਾ ਹੈ, ਕਿ ਕੋਈ ਸਮਾਤ ਆਈ ਹੈ ਕਿ ਕੋਈ ਸਿਆਸੀ ਕਾਨਫਰੰਸ ਨਹੀਂ ਹੋਊਗੀ, ਨਰੋਲ ਧਾਰਨ ਕਰੂ, ਅਤੇ ਆ ਜਿਹੜੇ ਚੰਡੋਲ ਜਾਂ ਮਠਿਆਈਆਂ ਮਠੂਈਆਂ ਇਹ ਵੀ ਸਾਦਾ ਲੱਗ, ਕਿ ਹੁਣ ਦੇਖੋ ਮੁਹੰਮਦ ਸਾਹਿਬ ਦੇ ਦੋਹਤੇ ਆ, ਉਹਨਾਂ ਨੂੰ ਸ਼ਹੀਦ ਹੋਇਆ 1337 ਸਾਲ ਹੋ ਗਏ, ਉਹ ਮੁਸਲਮਾਨ ਹਾਲੇ ਵੀ ਉਸ ਦਿਨ ਕਿਵੇਂ ਕਰਦੇ ਕਿ ਸਾਡੇ ਤਾਂ ਹਾਲੇ 313 ਸਾਲ ਹੋਏ, ਕਿ ਅਸੀਂ ਸ਼ਹੀਦੀ ਦਿਨ ਇਸ ਤਰ੍ਹਾਂ ਹੈ, ਅਤੇ ਅੱਜ ਕੀ ਮਹਾਰਾਜ ਨੇ ਕਾਫੀ ਕੰਟਰੋਲ ਹੋਇਆ। ਸੋ ਇਸ ਕਰਕੇ ਸਾਹਿਬ ਅਤੇ ਮਹਾਰਾਜ ਦਾ ਇਹ ਪੁਰਬ ਕਈ ਵਾਰੀ ਰਲ ਜਾਂਦੇ ਆ ਦੇਸੀ ਤਰੀਕਾ ਨਾਲ, ਅਤੇ 26, 27, 13 ਕੋ 1704 ਦੇ ਵਿੱਚ ਇੱਧਰ ਚਮਕੌਰ ਦਾ ਸਾਕਾ, ਕਿਉਂਕਿ 6 ਪੋਹ ਦੀ ਰਾਤ ਨੂੰ ਅਨੰਦਪੁਰ ਛੱਡਿਆ, ਅਤੇ ਇੱਧਰ ਚਮਕੌਰ ਸਾਹਿਬ 8 ਪੋਹ ਉੱਧਰ ਹੈਗਾ 13 ਪੋਹ, ਅਤੇ 3 ਦਿਨ ਉੱਥੇ ਨਜ਼ਰਬੰਦ ਰਹਿ ਮਾਤਾ ਜੀ ਠੰਡੇ ਬੁਰਜ ਅਤੇ ਸਾਹਿਬਜ਼ਾਦਿਆਂ ਨੂੰ ਅਤੇ ਲਾਲ ਦਿੰਦੇ ਰਹਿ, ਸਲਾਮ ਸਲੂਮ ਕਰ ਲਓ, ਚੰਗੇ ਘਰਾਂ ਵਿਆਹ ਦੇਣਗੇ, ਸੁੱਖ ਭੋਗੋਂਗੇ, ਤੁਹਾਡੇ ਪਿਤਾ ਜੀ ਸਾਰੇ ਸ਼ਹੀਦ ਹੋ ਗਏ। ਅਤੇ ਪਰ ਉਹ ਕਹਿੰਦੇ ਬਈ ਨਹੀਂ, ਫਿਰ ਸਲਾਮਾਂ ਲਾ ਕੇ ਫਤਿਹ ਬੁਲਾਉਂਦੇ ਰਹਿ, ਫਿਰ ਉਹ ਕੰਧ 'ਚ ਬੋਰੀ ਜਿਹੀ ਰੱਖੀ, ਉਹ ਨਹੀਂ ਪਹਿਲਾਂ ਚਰਨਦਾਸੀਆਂ ਨਿਭਾਉਣੇ। ਫਿਰ ਸਾਹ ਸਿੰਘ ਜਦੋਂ ਦੇਖਿਆ ਕੋਈ ਸਾਡਾ ਬਾਹ ਪੇਸ਼ ਨਹੀਂ, ਅਤੇ ਫਿਰ ਉਹ ਸਜ਼ਾ ਸੁਣਾਈ ਕਿ ਦੀਆਂ ਚਿਣ ਕੇ ਉਹਨਾਂ 'ਚ ਇਹਨਾਂ ਨੂੰ ਸ਼ਹੀਦ ਕੀਤਾ ਜਾਏ। ਮਲੇਟ ਕੋਲ ਹਾਂ ਦਾ ਨਾਰਾ ਮਾਰਿਆ, ਅਤੇ ਉਹ ਸੋਚਿਆ ਉਹਨਾਂ ਜੀ ਝੂਠਾ ਨੂੰ ਕਹਿੰਦੇ ਜੀ, ਅੱਗੇ ਸ਼ੇਰਾਂ ਦੇ ਵਿੱਚ ਸ਼ੇਰ ਸੱਪਾਂ ਦੇ ਸੱਪ ਹੁੰਦੇ, ਉਹ ਫਿਰ ਉਹਨੇ ਇਹੋ ਜਿਹੀ ਚੁਗਲੀ ਕੀਤੀ, ਇਸ ਢੰਗ ਨਾਲ ਸ਼ਹੀਦ ਕੀਤੇ। ਮਾਤਾ ਜੀ ਦਾ ਸੰਦਵਾਰ ਆਪਣੀ ਇੱਛਾ ਨਾਲ ਫਿਰ ਸਰੀਰ ਤਿਆਗ ਗਏ, ਅਤੇ ਉੱਥੇ ਫਿਰ ਜਦੋਂ ਮੋਤੀ ਮਹਿਰਾ ਦੁੱਧ ਦੀ ਸੇਵਾ ਕਰਦਾ ਰਿਹਾ, ਟੋਡਰ ਮੱਲ ਨੇ ਧਰਤੀ ਮੁੱਲ ਖਰੀਦ ਕੇ ਮੋਹਰਾਂ ਖੜੀਆਂ ਕਰਕੇ ਇਹ ਰਸਮ ਕੀਤੀ ਸੰਸਕਾਰ ਦੀ, ਫਿਰ ਬੰਦਾਵਾਲ ਜਿਹੜੇ ਸਰਹੰਦ ਫਤਿਹ ਕੀਤੀ, ਸਿੱਕਾ ਸਨ ਖਾਲਸਾ ਰਾਜ ਚਲਾਇਆ। ਉਸ ਵੇਲੇ ਫਿਰ ਉਹਨਾਂ ਨੇ ਅਸਥਾਨ ਕਾਇਮ ਕੀਤਾ, ਫਿਰ ਬਾਅਦ ਸਮੇਂ ਸੇਵਾ ਚੱਲਦੀਆਂ ਰਹਿਣੀ। ਇੱਧਰ ਚਮਕੌਰ ਸਾਹਿਬ ਦਾ ਸਾਕਾ, ਉੱਧਰ ਫਤਿਹਗੜ੍ਹ ਦਾ, ਅਨੰਦਪੁਰ ਦਾ ਸਾਕਾ, ਚਮਕੌਰ ਦਾ ਸਾਕਾ, ਫਤਿਹਗੜ੍ਹ ਦਾ ਸਾਕਾ, ਇਹ ਸਾਕੇ ਵੱਜਦੇ ਸਮੇਂ ਨਾਲ, ਫਿਰ ਨਨਕਾਣਾ ਸਾਹਿਬ ਪੰਜਾਬ ਸਾਹਿਬ ਇਹ ਸਾਕੇ ਹੋਏ ਜੈਤੋਂ ਜੀ ਦੇ ਮੂਰਤ। ਸੋ ਇਸ ਕਰਕੇ ਸਾਧ ਸੰਗਤ ਜੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸੱਚੇ ਪਾਤਸ਼ਾਹ ਦੇ 1723 ਬਿਕਰਮੀ ਪੋਸੂਦੀ ਸੱਤਵੀਂ ਨੂੰ ਇਹ ਮਹਾਰਾਜ ਦਾ ਅਵਤਾਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਰੂ ਜੀ ਦੇ ਗ੍ਰਹਿ ਵਿਖੇ ਅਵਤਰਨ ਪਟਨਾ ਸਾਹਿਬ ਦੀ ਪਾਵਨ ਧਰਤੀ ਹੋਈ, ਅਵਤਾਰ ਉੱਥੇ ਹੋਇਆ ਚੋਜ ਅਨੰਦਪੁਰ ਕੀਤੇ ਤੇ ਜੋਤੀ ਜੋਤ ਜਾ ਕੇ ਮਹਾਰਾਸ਼ਟਰ ਚ ਸਮਾਏ ਤੇ ਬਿਮਾਰੇ ਦੇ ਚੋਜ। ਤੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਦਮਦਮ ਸਾਹਿਬ ਪੜ੍ਹਾਈ। ਤੋ ਇਸ ਵਾਸਤੇ ਅੱਜ ਉਹਨਾਂ ਦਾ ਭਾਈ ਇਹ ਪਵਿੱਤਰ ਗੁਰਪੁਰਬ ਮਨਾਉਣ ਦਾ ਸੁਭਾਗ ਲੈਣੀ ਹੈ। ਜਿਹੜੇ ਮਹਾਰਾਜ ਦਾ ਅਵਤਾਰ ਹੋਇਆ ਤੇ ਕਢਾਮ ਪੀਰ ਭੀਖਣ ਛੱਪ ਅੱਗੇ ਤਾਂ ਪਿੱਛੋਂ ਨੂੰ ਮੱਥਾ ਟੇਕਦਾ ਸੀ ਨਾ, ਮੱਕਾ ਇੱਧਰ ਅੱਜ ਇੱਧਰ ਪੂਰਬ ਨੂੰ। ਚੇਲੇ ਕਹਿੰਦੇ ਪੀਰ ਜੀ ਇਹ ਕੀ ਕਰ ਰਹੇ, ਤੇ ਸਿਆਣੀ ਉਮਰ ਦਾ ਤਾਂ ਨਹੀਂ ਪ੍ਰਭਾਵ ਹੋ ਗਿਆ? ਕਹਿੰਦੇ ਨੇ ਅੱਗੇ ਤਾਂ ਖੁਦਾ ਦੇ ਘਰ ਨੂੰ ਮੱਥਾ ਟੇਕਦਾ ਸੀ, ਹੁਣ ਖੁਦਾ ਇੱਧਰ ਆ ਗਿਆ। ਗੱਜ ਕੇ ਬੋਲੋ, ਪੂਰਬ ਵਿੱਚ ਸੂਰਜ ਚੜ੍ਹਦਾ ਸਾਰੇ ਬ੍ਰਹਿਮੰਡ ਨੂੰ ਪ੍ਰਕਾਸ਼ ਦਿੰਦਾ। ਕਹਿੰਦੇ ਅੱਜ ਜਿਹੜਾ ਸਾਰੇ ਬ੍ਰਹਿਮੰਡਾਂ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਉਹਦਾ ਅਵਤਾਰ ਹੋ ਗਿਆ। ਗਿਆਨ ਦਾ ਪ੍ਰਕਾਸ਼, ਗਿਆਨ ਦਾ ਸੂਰਜ ਬਾਪੀਰ ਜੀ ਦੇ ਲੋ ਚੱਲ ਪਏ। ਉੱਥੇ ਜਾ ਕੇ ਦਰਸ਼ਨ ਕਰਾਓ ਸਾਹਿਬ ਜਾਤੇ, ਉਹ ਕਹਿੰਦੇ ਮੁਗਲਾਂ ਦਾ ਰਾਜ ਪਤਾ ਨਹੀਂ ਕੋਈ ਕਿਸ ਤਰ੍ਹਾਂ ਦੀ ਗੱਲ। ਕਿ ਮਾਮਾ ਕਿਰਪਾਲ ਜੀ ਨੂੰ ਬੇਨਤੀ ਕੀਤੀ ਕਿ ਪੀਰ ਜੀ ਧੂਣਾ ਪਾ ਕੇ ਬਹਿ ਗਏ, ਵੀ ਜਦ ਤਾਈਂ ਮੈਂ ਦਰਸ਼ਨ ਨਹੀਂ ਕਰਦਾ ਅਨਜਲੇ ਨਹੀਂ ਗ੍ਰਹਿਣ ਕਰਦਾ। ਫਿਰ ਉਹ ਦਰਸ਼ਨ ਕਰਨ ਲਿਆਏ, ਫਿਰ ਦੋ ਪੂਜੀਆਂ ਇੱਕ 'ਚ ਦੁੱਧ 'ਚ ਇੱਕ 'ਚ ਪਾਣੀ। ਜੇ ਤਾਂ ਦੁੱਧ 'ਤੇ ਹੱਥ ਰੱਖਣਗੇ ਹਿੰਦੂਆਂ ਦਾ ਪਾਠ ਕਰਨਗੇ, ਜੇ ਪਾਣੀ 'ਤੇ ਮੁਸਲਮਾਨ, ਜੇ ਦੋਹਾਂ 'ਤੇ ਫਿਰ ਸਾਰੇ ਮਾਰਨ ਦੋਹਾਂ 'ਤੇ ਹੱਥ। ਫਿਰ ਉਹ ਰੋੜਤੀਆਂ, ਫਿਰ ਤੀਆ ਪੰਥ ਪੈਦਾ ਕਰਨ। ਪੀਰ ਜੀ ਦੀ ਤਸੱਲੀ ਹੋ ਗਈ। ਸੋ ਇਸ ਵਾਸਤੇ ਦੇਖੋ ਉਹਦੀ ਪੀਰ ਜੀ ਦੀ ਸ਼ਰਧਾ। ਅੱਜ ਉਹ ਪੀਰ ਦੀ ਜਗ੍ਹਾ ਵੀ ਖੰਡ ਪਾਠ ਹੁੰਦੇ ਆ ਐਸੇ ਪ੍ਰੇਮੀ, ਜਿਵੇਂ ਪੀਰ ਬੁੱਢਣ ਸ਼ਾਹ ਜੀ ਹੈ, ਮਹਾਰਾਜ ਦੇ ਸੇਵਕ ਹੈ ਸਾਈਂ ਮੀਆਂ ਮੀਰ ਜੀ ਹੈ, ਜਿਹੜੇ ਗੁਰੂ ਘਰ ਦੇ ਅਨੰਦ ਸ਼ਰਧਾਲੂ ਹੋਏ, ਇਸ ਤਰ੍ਹਾਂ ਬੇਅੰਤ ਮਹਾਂਪੁਰਖ ਹੈਗੇ। ਸੋ ਇਸ ਕਰਕੇ ਸਾਧ ਸੰਗਤ ਜੀ ਪੀਰ ਬੁੱਧੂ ਸ਼ਾਹ ਦੇ ਲੋ, ਜਿਹੜੇ ਭਗਾਣੀ ਦੇ ਯੁੱਧ 'ਚ ਆਪਣੇ ਪੁੱਤਰ ਅਤੇ ਮਰੀਦ ਸ਼ਹੀਦ ਕਰੇ, ਇਹ ਮਹਾਂਪੁਰਖ ਸਤਿਕਾਰਯੋਗ। ਅੱਜ ਅਸੀਂ ਕਹਿੰਦੇ ਹਾਂ ਵੀ ਸੰਤ ਨਹੀਂ, ਆ ਸਾਰੇ ਸੰਤ ਅਤੇ ਮਹਾਰਾਜ ਦੇ ਚੇਲੇ। ਕਿੰਨੀਆਂ ਘਾਲਣਾ ਘਾਲੀਆਂ। ਸੋ ਇਸ ਵਾਸਤੇ ਅੱਜ ਮਹਾਰਾਜ ਗੁਰਪੁਰਬ ਮਨਾ ਰਹੇ ਹਾਂ। ਲਓ ਹੁਣ ਪਿਆਰ ਨਾਲ ਸਾਰੇ ਪੜ੍ਹਿਓ। ਬਾਹੋ ਬਾਹੋ ਗੋਬਿੰਦ ਸਿੰਘ ਜੀਓ, ਬਾਹੋ ਬਾਹੋ ਗੋਬਿੰਦ ਸਿੰਘ ਜੀਓ, ਮੇਰਾ ਪਿਆਰਾ ਗੋਬਿੰਦ ਸਿੰਘ ਜੀਓ, ਮੇਰਾ ਪਿਆਰਾ ਗੋਬਿੰਦ ਸਿੰਘ ਜੀਓ, ਨੀਲੇ ਘੋੜੇ ਵਾਲਾ ਗੋਬਿੰਦ ਸਿੰਘ ਜੀਓ, ਨੀਲੇ ਘੋੜੇ ਵਾਲਾ ਗੋਬਿੰਦ ਸਿੰਘ ਜੀਓ, ਚਿੱਟੀਆਂ ਬਾਜਾਂ ਵਾਲਾ ਗੋਬਿੰਦ ਸਿੰਘ ਜੀਓ, ਚਿੱਟੀਆਂ ਬਾਜਾਂ ਵਾਲਾ ਗੋਬਿੰਦ ਸਿੰਘ ਜੀਓ, ਸੋਹਣੀ ਕਲਗੀ ਵਾਲਾ ਗੋਬਿੰਦ ਸਿੰਘ ਜੀਓ, ਸੋਹਣੀ ਕਲਗੀ ਵਾਲਾ ਗੋਬਿੰਦ ਸਿੰਘ ਜੀਓ, ਤੀਰ ਕਮਾਨਾ ਵਾਲਾ ਗੋਬਿੰਦ ਸਿੰਘ ਜੀਓ, ਤੀਰ ਕਮਾਨਾ ਵਾਲਾ ਗੋਬਿੰਦ ਸਿੰਘ ਜੀਓ, ਉੱਚੀਆਂ ਛਾਨਾ ਵਾਲਾ ਗੋਬਿੰਦ ਸਿੰਘ ਜੀਓ, ਉੱਚੀਆਂ ਛਾਨਾ ਵਾਲਾ ਗੋਬਿੰਦ ਸਿੰਘ ਜੀਓ, ਫੌਜਾਂ ਮੌਜਾਂ ਵਾਲਾ ਗੋਬਿੰਦ ਸਿੰਘ ਜੀਓ, ਫੌਜਾਂ ਮੌਜਾਂ ਵਾਲਾ ਗੋਬਿੰਦ ਸਿੰਘ ਜੀਓ, ਖਾਲਸਾ ਪੰਥ ਦਾ ਬਾਨੀ ਗੋਬਿੰਦ ਸਿੰਘ ਜੀਓ, ਖਾਲਸਾ ਪੰਥ ਦਾ ਬਾਨੀ ਗੋਬਿੰਦ ਸਿੰਘ ਜੀਓ। ਵਾਹੋ ਵਾਹੋ ਗੋਬਿੰਦ ਸਿੰਘ ਜੀਓ, ਵਾਹੋ ਵਾਹੋ ਗੋਬਿੰਦ ਸਿੰਘ ਜੀਓ,
ਵਾਹੋ ਵਾਹੋ ਗੋਬਿੰਦ ਸਿੰਘ ਜੀਓ, ਵਾਹੋ ਵਾਹੋ ਗੋਬਿੰਦ ਸਿੰਘ ਜੀਓ,
ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਆਪੇ ਜੀ। ਬੜ ਬੜੇ ਪੀਰ ਪੈਗੰਬਰ ਅਵਤਾਰ ਹੋਏ ਹੈ, ਉਹਨਾਂ ਦੀ ਜਗ੍ਹਾ ਦੂਜਾ ਪੈਗੰਬਰ ਨਹੀਂ। ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ ਜਿਨ੍ਹਾਂ ਤੋਂ ਬਾਅਦ 9 ਅਵਤਾਰ ਆਏ ਅਤੇ 11ਵਾਂ ਗੁਰੂ ਗ੍ਰੰਥ ਸਾਹਿਬ ਸ਼ਬਦ ਆ ਅਤੇ 12ਵਾਂ ਪੰਥ ਹੈ। ਪੰਜਾਂ ਪਿਆਰਿਆਂ ਨੂੰ ਮਾਣ ਦੇਗਾ, ਕਿੰਨੀ ਕਿਰਪਾ ਕਰ ਗਿਆ ਅਤੇ ਖੰਡੇ ਵਾਲੇ ਮੁੜ ਛਕਾ ਕੇ ਜਾਤ ਪਾਤ ਊਚ ਨੀਚ ਦਾ ਭੇਦ ਮਿਟਾ ਕੇ ਖਾਲਸੇ ਬਣਾਤਾ ਅਤੇ ਕਿੱਡੀ ਵੱਡੀ ਬਖਸ਼ਿਸ਼ ਕੀਤੀ। ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਹੁਣ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਇਹ ਬਖਸ਼ਿਸ਼ ਮਾਰਾ ਕਰ, ਅਤੇ ਨਹੀਂ ਤਾਂ ਦੇਖੋ ਕਿਸ ਤਰ੍ਹਾਂ ਜੁਰਮਾਨੇ ਲੜਕੀਆਂ ਚੱਕ ਚੁੱਕ ਲਿਜਾਂਦੇ ਸੀ, ਗਜਨੀ 'ਚ ਜਾ ਕੇ ਦੋ ਦੋ ਪੈਰ ਵਿਕਦੀਆਂ ਸੀ, ਊਠ ਘੋੜਾ 50-30 ਰੁਪਏ, ਆ ਦੇਵੀਆਂ ਦੀ ਇੰਨੀ ਬੇਪੱਤੀ ਹੁੰਦੀ ਸੀ। ਇਹ ਮਹਾਰਾਜ ਨੇ ਖਾਲਸਾ ਸਾਜ ਕੇ ਦੁਸ਼ਟ ਚੌਪੜੀ ਦਾ ਸਫਾਇਆ ਕਰਕੇ ਇਹ ਸ਼ਬਦ ਆਪ ਕਲਪਨਾ ਲਿਖੇ। ਅਸੀਂ ਕਿਉਂ ਆਏ ਹਾਂ, ਸਾਡੇ ਆਉਣ ਦਾ ਮਤਲਬ ਕੀ ਹੈ? ਹਮ ਇਹ ਕਾਜ ਜਗਤ ਮੂੰ ਆਏ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਕਹਾਂ ਤੁਮ ਧਰਮ ਬਥਾਰੋ, ਦੁਸ਼ਟ ਦੋਖੀਆਂ ਨੂੰ ਕੋ ਪਕੜ ਪਛਾਰੋ, ਧਰਮ ਚਲਾਵਨ ਸੰਤ ਅਵਾਰਨ, ਦੁਸ਼ਟ ਸਭਨ ਕੋ ਮੂਲ ਅਪਾਰਨ, ਜਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਮਾਂ। ਕਹਿੰਦੇ ਇਸ ਕਾਰਜ ਵਾਸਤੇ ਆਏ ਹਾਂ, ਜੋ ਕਾਰਜ ਕਰਕੇ ਦਿਖਾਤਾ। ਫਿਰ ਜਫਰਨਾਮਾ ਲਿਖਿਆ, ਜਿਹੜੇ ਪੜ੍ਹਿਆ ਔਰੰਗਜ਼ੇਬ ਨੇ ਅਤੇ ਹਲਟ ਫੇਲ ਹੋ ਗਿਆ ਵੀ ਆਹ ਕਰਤੂਤਾਂ ਕਰਦਾ ਰਹੇ। ਫਿਰ ਬਹਾਦਰ ਸ਼ਾਹ ਨੇ ਸ਼ਰਨ ਮੰਗੀ, ਤਾਰਾਜ ਨੂੰ ਮਾਰ ਕੇ ਬਹਾਦਰ ਸ਼ਾਹ ਨੂੰ ਰਾਜ ਦਿੱਤਾ ਅਤੇ ਬਚਨ ਲਿਆ ਵੀ ਸਾਡੇ 17 ਦੋਸ਼ੀ ਹੈ ਅਤੇ ਜੇ ਦੇਵੇਗਾ ਦੋਸ਼ੀ ਸਜ਼ਾ, ਨਹੀਂ ਆਪਣਾ ਬੰਦਾ ਭੇਜਾਂਗੇ, ਬੰਦਾ ਬਹਾਦਰ ਭੇਜ ਕੇ ਅਤੇ ਦੁਸ਼ਟ ਚੌਗਲੀ ਦਾ ਸਫਾਇਆ ਕਰਕੇ ਫਿਰ ਉਹਨਾਂ ਨੇ ਸਰਹੰਦ ਫਤਿਹ ਕੀਤੀ। ਅਤੇ ਉਹ ਜਿਹੜੇ ਵਜ਼ੀਰ ਖਾਂ ਆਦਿਕ ਔਰ ਉਸਮਾਨ ਖਾਂ ਪੀਰ ਬੁੱਧੂ ਸ਼ਾਹ ਨੂੰ ਸਜ਼ਾ ਦੇਣ ਵਾਲੇ ਅਤੇ ਮਾਤਾ ਜੀ ਸਾਹਿਬਜ਼ਾਦੇ, ਇਹਨਾਂ ਦੁਸ਼ਟਾਂ ਨੂੰ ਫਿਰ ਸਜ਼ਾਵਾਂ ਦਿੱਤੀਆਂ ਅਤੇ ਇਹਨਾਂ ਨੂੰ ਨਰਕ 'ਚ ਭੇਜਿਆ ਅਤੇ ਫਿਰ ਇਹ ਮਹਾਰਾਜ ਨੇ ਇਹ ਬੰਦੇ ਬਹਾਦਰ ਨੇ ਸੰਮਤ ਸਿੱਕਾ ਚਲਾਏ ਕੂੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਦੇਖ ਤੇ ਫਤਿਹ, ਨੁਸਰਤ ਵੇਦ ਨੂੰ ਜਾਪਤ, ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਾਹਿਬ ਅਤੇ ਕਿਰਪਾ ਕੀਤੀ। ਅਤੇ ਅੱਜ ਉਹਨਾਂ ਦਾ ਸਰਬੰਸ ਦਾਨੀ ਦਾ ਇਹ ਪਵਿੱਤਰ ਗੁਰਪੁਰਬ ਮਨਾਇਆ ਜਾ ਰਿਹਾ ਅਤੇ ਨਹੀਂ ਤਾਂ ਦੇਖ ਲਓ ਆਪਣਾ ਬੱਚਾ ਕਿਤੇ ਸਕੂਲ ਪੜ੍ਹਨ ਗਿਆ ਨਾ, 10 ਮਿੰਟ ਲੇਟ ਹੋ ਜਾਏ ਭਾਜੀ ਬਣ ਜਾਂਦੀ। ਅਤੇ ਮਹਾਰਾਜ ਜੀ ਕਸ਼ਮੀਰੀ ਪੰਡਿਤ ਆਏ ਮਾਰੇ ਬੈਠੇ ਹੈ, ਕਿਵੇਂ? ਕਹਿੰਦੇ ਧਰਮ ਨੂੰ ਖਤਰਾ, ਕਿਸੇ ਮਹਾਂਪੁਰਖ ਬਲੀਦਾਨ ਦੀ ਲੋੜ ਹੈ। ਕਹਿੰਦੇ ਤੁਹਾਡੇ ਨੂੰ ਵੱਡਾ ਬਲੀ ਮਹਾਂਪੁਰਖ ਕੌਣ? ਪਿਤਾ ਨੂੰ ਆਪ ਤੋਰਿਆ। ਮਾਤਾ ਜੀ ਪਹਿਲਾਂ 5ਵੇਂ ਪਾਤਸ਼ਾਹ, ਫਿਰ 9ਵੇਂ ਪਾਤਸ਼ਾਹ, ਮਾਤਾ ਜੀ 4 ਸਾਹਿਬਜ਼ਾਦੇ, ਫਿਰ ਆਪ ਵੀ ਸ਼ਸਤਰ ਦੁਆਰਾ ਬਹਾਨਾ ਬਣਾਇਆ ਕਿਉਂਕਿ ਬਚਨ ਦਿੱਤਾ ਸੀ ਮੈਂ ਵੀ ਸ਼ਹੀਦੀ ਪ੍ਰਾਪਤ ਕਰੂੰਗਾ। ਮਹਾਰਾਜ ਇਕੱਲੇ ਘੁੰਮਦੇ ਰਿਹਾ ਕੌਣ ਕਰ ਸਕਦਾ, ਤਾਂ ਲੀਲਾ ਸੀ। ਸੋ ਇਸ ਕਰਕੇ ਅੱਜ ਉਹਨਾਂ ਦਾ ਅਸੀਂ ਇਹ ਅਵਤਾਰ ਪੁਰਬ ਮਨਾ ਰਹੇ ਹਾਂ ਅਤੇ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਹੁਣ ਸ਼ਬਦ ਦੀ ਸੰਖੇਪ ਵਿਚਾਰ ਸਰਵਣ ਕਰ ਲਈਏ। ਧਨਾਸਰੀ ਮਹੱਲਾ 5, ਸਗਲ ਮਨੋਰਥ ਪ੍ਰਭ ਤੇ ਪਾਏ, ਕੰਠ ਲਾਏ ਗੁਰ ਰਾਖੇ। ਜਿਹੜਾ ਗੁਰੂ ਮਹਾਰਾਜ ਦੇ ਚਰਨਾਂ 'ਚ ਆ ਕੇ ਸੇਵਾ ਕਰਦਾ, ਸਿਮਰਨ ਕਰਦਾ, ਮਹਾਰਾਜ ਕਹਿੰਦੇ ਉਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ। ਹੁਣ ਉੱਥੇ ਸ਼ਿਵਦੱਤ ਪੰਡਿਤ ਹੁੰਦਾ ਸੀ ਨਾ, ਉਹ ਰਾਮ ਚੰਦਰ ਦੀ ਆਰਾਧਨਾ ਕਰਦਾ ਸੀ ਗੰਗਾ ਦੇ ਕਿਨਾਰੇ ਕਿ ਮਹਾਰਾਜ ਨੂੰ ਬਚਪਨ 'ਚ ਖੇਡਦਿਆਂ ਚੱਲ ਜਾਣ ਬੱਚੇ ਲੈ ਕੇ। ਇੱਕ ਦਿਨ ਉਹ ਅੱਖਾਂ ਮੀਟ ਕੇ ਕਹਿੰਦੇ ਪੰਡਿਤ ਜੀ ਝਾਤ, ਉਹ ਹੱਥ ਭਰੇ ਵੀ ਹੁਣ ਮਹਾਰਾਜ ਤਾਂ ਲੋਕੀਨਾਥ ਅੱਗੇ ਸ਼੍ਰੀ ਰਾਮ ਧਨ ਕਰਦਾ ਸੀ ਅਤੇ ਮਹਾਰਾਜ ਦਾ ਜਿਲ੍ਹੇ ਦੇਖਿਆ ਅਤੇ ਮਹਾਰਾਜ ਨੂੰ ਫਿਰ ਉਸ ਰੂਪ ਦਰਸ਼ਨ ਦਿੱਤੇ। ਫਿਰ ਉਹ ਜਿਹੜਾ ਮੈਣੀ ਸੰਗਤ ਦਾ ਰਾਜਾ ਸੀ ਉਹਦੇ ਬੱਚਾ ਹੋਣਾ ਸੀ, ਕਹਿੰਦੇ ਉਹ ਕਿਰਪਾ ਕਰਨ ਉਹ ਫਿਰ ਘੁੰਗਣੀਆਂ ਬਣਾ ਕੇ ਮਾਤਾ ਨੇ ਰੱਖ ਲੈਣੀਆਂ। ਜਿਹੜੇ ਮਹਾਰਾਜ ਬੱਚਿਆਂ ਨੂੰ ਚਲ ਗਏ ਅਤੇ ਉਹ ਘੁੰਗਣੀਆਂ ਛਕਾਈਆਂ, ਰਾਣੀ ਦੀ ਗੋਦ 'ਚ ਬਹਿ ਗਏ। ਕਹਿੰਦੇ ਕੀ ਚਾਹੁੰਦੇ ਮਾਤਾ ਜੀ? ਕਹਿੰਦੇ ਪੁੱਤਰ ਚਾਹੁੰਦੇ। ਕਹਿੰਦੇ ਕਿਹੋ ਜਿਹਾ? ਕਹਿੰਦੇ ਤੁਹਾਡੇ ਵਰਗਾ। ਮਹਾਰਾਜ ਕਹਿੰਦੇ ਮੇਰੇ ਵਰਗਾ ਤਾਂ ਮੈਂ ਹੀ ਹਾਂ। ਗੱਜ ਕੇ ਬੋਲੋ। ਹੁਣ ਵੀ ਪਟਨਾ ਸਾਹਿਬ ਜੀ ਦੇ ਬੱਚਾ ਨਹੀਂ ਨਾ ਹੁੰਦਾ, ਉਹ ਉੱਥੇ ਘੁੰਗਣੀਆਂ ਦਾ ਪ੍ਰਸ਼ਾਦ ਚੜ੍ਹਾਉਂਦੇ ਹਾਲੇ ਤੱਕ ਰੋਜ਼ ਹੁੰਦਾ ਉੱਥੇ। ਹੁਣ ਪਹਿਰਾ ਤਾਂ ਆਪਣੇ ਨਿਰਮਲੇ ਸੰਤਾਂ ਦਾ ਜਾਂ ਭੂਰੀ ਵਾਲਿਆਂ ਨੇ ਉੱਥੇ ਸਰਾਮ ਬਣਾਈ ਹੈ, ਬਹੁਤ ਵਧੀਆ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਵੀ ਕਾਮਨਾ ਮਾਰੀਆਂ ਮਹਾਰਾਜ ਪੂਰੀਆਂ ਕਰਦੇ। ਸਗਲ ਮਨੋਰਥ ਪ੍ਰਭ ਤੇ ਪਾਏ, ਕੰਠ ਲਾਏ ਗੁਰੂ ਰੱਖ। ਆਪਣੇ ਪਿਆਰਿਆਂ ਨੂੰ ਕੰਠ ਗਲ ਨਾ ਲਾ ਕੇ ਰੱਖਦੇ ਆ, ਜਿਵੇਂ ਮਹਾਰਾਜ ਦਾ ਸੀਸ ਭਾਈ ਜੈਤਾ ਜੀ ਲਿਆਏ ਨਾ, ਗਲਬੱਕੜੀ ਲੈ ਲਿਆ, ਅਰੇ ਬੇਟੇ ਗੁਰੂ ਕੇ ਬੇਟੇ, ਅਤੇ ਉਹਨਾਂ ਦੀ ਸੇਵਾ ਨੂੰ ਬਖਸ਼ਿਸ਼ ਮਿਲੀ। ਸੋ ਇਸ ਵਾਸਤੇ ਸੰਸਾਰ ਸਾਗਰ ਮੈਂ ਜਲਣ ਦੇ, ਸੰਸਾਰ ਸਾਗਰ 'ਚ ਨਰਕਾਂ ਦੀ ਅੱਗ ਸੜਨ ਨਹੀਂ ਦਿੰਦੇ ਆਪਣੇ ਪਿਆਰ ਨੂੰ। ਕਿਨਾਂ ਨਾ ਦੁੱਤਰ ਭਾਖੇ, ਫਿਰ ਉਹਦੇ ਅਲਾਵਾ ਰਾਜੇ ਸੀ ਨਾ ਬਾਜੀਰਾਓ ਅਤੇ ਬਾਲਾ ਰਾਓ, ਕਿੱਥੇ ਨਰਕ ਵਿੱਚ ਪਏ ਸੜ ਰਹੇ ਸੀ। ਛੇਵੇਂ ਪਾਤਸ਼ਾਹ 52 ਰਾਜੇ ਉੱਥੋਂ ਕੱਢੇ ਕਿ ਨਹੀਂ ਜਾ ਕੇ? ਫਿਰ ਨਰਕ ਦੀ ਅੱਗ 'ਚ ਵੀ ਨਹੀਂ ਸੜਨ ਦਿੰਦੇ, ਕਿਨਾਂ ਨਾ ਦੁੱਤਰ ਭਾਖੇ। ਫਿਰ ਕਹਿੰਦੇ ਕਿਸੇ ਨੂੰ ਵੀ ਇਹ ਦੋਸਤ ਉੱਤਰ ਮੈਨੇ ਦੋਸਤਰ ਬਚਨ ਕਰਨ ਨੂੰ ਭਾਖਣ ਨੂੰ ਕਹਿਣ ਨੂੰ ਨਹੀਂ ਮਿਲਦਾ। ਕੋਈ ਉਹਨਾਂ ਨੂੰ ਕੌੜਾ ਬਚਨ ਨਹੀਂ ਬੋਲ ਸਕਦਾ ਜਿਹਨਾਂ ਦੀ ਰੱਖਿਆ ਮਹਾਰਾਜ ਆਪ ਕਰਦੇ ਆ, ਅਤੇ ਜਿਹਨਾਂ ਦਾ ਨਿਰਾਦਰ ਹੁੰਦਾ ਲੋਕ ਉਹਨਾਂ ਦਾ ਸਤਿਕਾਰ ਕਰਨ ਲੱਗ ਜਾਂਦੇ ਆ। ਜਿਨ ਕਹਿ ਮਨ ਸੱਚਾ ਵਿਸ਼ਵਾਸ, ਜਿਹਨਾਂ ਦੇ ਮਨ 'ਚ ਸੱਚਾ ਵਿਸ਼ਵਾਸ ਭਰੋਸਾ। ਅਸੀਂ ਕਈ ਵਾਰ 4 ਦਿਨ ਤੁਰਦੇ ਹਾਂ, ਮੁੜ ਕੇ ਬਸ ਫੇਰ ਖਿੜਕ ਜਾਂਦੇ ਹਾਂ, ਪਰ ਜਿਹੜੇ ਗੁਰੂ ਪਿਆਰੇ ਆ ਉਹ ਲੋਕ ਕੁਟੰਬ ਸਭੋਂ 'ਤੇ ਤੋਰਿਆ ਤੋਂ ਆਪਣ ਵਿਹੜੀ ਆਵੇ, ਲੋਕਾਂ ਦਾ ਕੁਟੰਬ ਦਾ ਪਰਵਾਹ ਨਹੀਂ ਕਰਦੇ, ਉਹ ਸਿੱਧੇ ਹੋ ਕੇ ਮਹਾਰਾਜ ਦੇ ਤੁਰਦੇ ਜਾਂਦੇ। ਉਹ ਨਹੀਂ ਪਰਵਾਹ ਕਰਦੇ ਤਾਂ ਕੁੱਤੇ ਭੌਂਕਦੇ ਆ, ਹਾਥੀ ਤੁਰੇ ਜਾਂਦੇ, ਅਤੇ ਜਿਹੜਾ ਕੱਚੀ ਸ਼ਰਧਾ ਵਾਲਾ ਲੋਕ ਹੈ ਉਹ ਕਹਿਣਗੇ ਡਰ ਜਾਂਦੇ। ਜਿਹੜੇ ਵਿਸ਼ਵਾਸ ਵਾਲੇ ਆ ਉਹ ਦੁਨੀਆਂ ਦੀ ਪਰਵਾਹ ਨਹੀਂ ਕਰਦੇ, ਜਿਹੜੇ ਮਹਾਰਾਜ ਦਾ ਆਸਰਾ ਲੈ ਲੈਂਦੇ ਆ ਮਹਾਰਾਜ ਉਹਨਾਂ ਦੇ ਨਾਲ ਹੋ ਜਾਂਦੇ ਆ, ਫਿਰ ਲੋਕ ਵੀ ਮਾਫੀ ਮੰਗਣ ਲੱਗ ਜਾਂਦੇ। ਇਹ ਤਜਰਬਾ ਕਰਕੇ ਦੇਖ ਲਓ, ਸੱਚਾ ਭਰੋਸਾ ਚਾਹੀਦਾ। ਪੇਖ ਪੇਖ ਸਵਾਮੀ ਕੀ ਸੋਭਾ, ਦੇਖ ਦੇਖ ਉਸ ਮਾਲਕ ਦੀ ਸੋਭਾ ਵਡਿਆਈ, ਆਨੰਦ ਸਦਾ ਉਲਾਸ, ਉਹਨਾਂ ਮਨ ਸਦਾ ਆਨੰਦ ਅਤੇ ਉਲਾਸ ਬੜਾ ਉਤਸ਼ਾਹ ਰਹਿੰਦਾ ਰਹੋ। ਚਰਨ ਸ਼ਰਨ ਪੂਰਨ ਪਰਮੇਸ਼ਰ, ਜਿਹੜੇ ਪੂਰਨ ਪਰਮੇਸ਼ਰ ਦੀ ਚਰਨ ਸ਼ਰਨ ਵਿੱਚ ਆ ਜਾਂਦੇ ਆ, ਅੰਤਰਜਾਮੀ ਸਾਖ, ਅੰਤਰਜਾਮੀ ਪਰਮੇਸ਼ਰ ਉਹਨਾਂ ਦੀ ਸਾਖਗਵਾਈ ਭਰਦਾ, ਉਹਨਾਂ ਦੀ ਸਹਾਇਤਾ ਕਰਦਾ, ਅਤੇ ਸਤਿਗੁਰਾਂ ਦੀ ਸਾਖਿਓ ਸਾਖੀ ਸਿੱਖਿਆ ਜਿਹੜੀ ਉਹ ਸੱਚੀ ਹੈ, ਜਿਹੜਾ ਇਹਨੂੰ ਮੰਨ ਲੈਂਦਾ ਅਤੇ ਲੋਕ ਪ੍ਰਲੋਕ 'ਚ ਮਹਾਰਾਜ ਦੀ ਸਹਾਇਤਾ ਕਰਦੇ। ਜਾਣ ਬੂਝ ਆਪਣਾ ਕੀਓ ਨਾਨਕ, ਭਗਤਨ ਕੰਮ ਕਰ ਰੱਖਿਓ। ਸਤਿਗੁਰ ਆਪਣਾ ਉਹਨੂੰ ਸੇਵਕ ਜਾਣ ਬੁੱਝ ਕੇ ਆਪਣਾ ਬਣਾ ਲੈਂਦੇ ਹੈ, ਭਗਤੀ ਦਾ ਜਿਹੜਾ ਬੀਜ ਆ ਰੱਖਦੇ। ਔਰੰਗਜ਼ੇਬ ਕਹਿੰਦਾ ਸੀ ਨਾ ਕਿ ਮੈਂ ਹਿੰਦੂ ਧਰਮ ਖਤਮ ਕਰ ਦੇਣਾ, ਅਤੇ ਨੌਵੇਂ ਪਾਤਸ਼ਾਹ ਨੇ ਸੀਸ ਦੇ ਕੇ ਰੱਖਿਆ ਕੀਤੀ ਕਿ ਨਹੀਂ? ਅਤੇ ਮੀਰ ਮਨੂ ਆਏ, ਕਈ ਆਏ ਕਿ ਖਾਲਸਾ ਪੰਥ ਖਤਮ ਕਰ ਦੇਣਾ। ਕਹਿੰਦੇ ਮਨੂ ਤੇਰੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਸੀ ਦੂਣ ਸਵਾਏ। ਉਹ ਮਹਾਰਾਜ ਆਪਣਾ ਬੀਜ ਰੱਖਦੇ, ਖਤਮ ਹੋਣ ਦਿੰਦੇ, ਕਿਉਂ ਇਹਦੀ ਸਿਰਜਣਾ ਕਿਸੇ ਮਨੁੱਖ ਨੇ ਤਾਂ ਕੀਤੀ ਨਹੀਂ। ਪੰਥ ਦੀ ਠਾਠ ਪੈ, ਮੈਂ ਜ਼ੋਰ ਕਰ ਬਚਨ ਕਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਮਹਾਰਾਜ ਆਪ ਰੱਖਿਆ ਕਰਦੇ। ਇਸ ਕਰਕੇ ਪਿਆਰਿਓ, ਭਗਤੀ ਦਾ ਬੀਜ ਸਦਾ ਹੀ ਰਹਿੰਦਾ ਨਾਮ ਬਾਣੀ ਦਾ, ਅਤੇ ਇਸ ਕਰਕੇ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਅਤੇ ਪਿਛਲੀ ਵਾਰੀ ਨੂੰ ਥੋੜ੍ਹਾ ਜਿਹਾ ਤੁਸੀਂ ਐਤਕੀ ਸੰਗਤ ਵੱਧ ਗਏ ਨਾ, ਤਾਂ ਨਹੀਂ ਹੈ? ਉਹ ਹਰੀ ਸਿੰਘ ਨਲੂਆ ਗਿਆ ਨਾ ਉੱਧਰ ਅਫਗਾਨਿਸਤਾਨ, ਉਹ ਸਾਰੇ ਆਪਣੇ ਕੋਠਿਆਂ ਨੂੰ ਥਾਪੜੀ ਨਾ ਫੁੱਟਣ। ਉਹ ਕਹਿੰਦੇ ਇਹ ਕੀ ਗੱਲ ਹੋਈ? ਕਹਿੰਦੇ ਜੇ ਮਿੱਟੀ ਬੜੀ ਚੀਕਣੀ ਆ, ਧੁੱਪ ਨਾ ਪਾਟ ਜਾਂਦੀ ਹੈ, ਥਾਪੜੀ ਫੇਰੀ ਸਹੀ ਰਹਿੰਦਾ, ਮੀਂਹ ਮੂੰਹ ਵੀ ਆਮ ਪੈਂਦੇ ਰਹਿੰਦੇ ਪਾੜਨ। ਕਹਿੰਦੇ ਅੱਛਾ, ਕਹਿੰਦੇ ਇਹਨਾਂ 'ਤੇ ਵੀ ਥਾਪੜਾ ਫਿਰ ਉਹ ਤਾਂ ਹੀ ਸੂਤ ਰਹਿਣਗੇ, ਨਹੀਂ ਤਾਂ ਇਹ ਵੀ ਕਿੱਥੇ ਟਿਕਣ ਵਾਲੇ ਆ? ਹੁਣ ਦੇਖੋ ਉੱਧਰ ਚੱਲਦਾ ਹੀ ਰਹਿੰਦਾ ਕੰਮ, ਤੁਹਾਨੂੰ ਪਤਾ ਹੀ ਹੈ। ਇਸ ਕਰਕੇ ਸੰਗਤ ਵਿੱਚ ਥੋੜ੍ਹਾ ਬਹੁਤ ਉੱਥੇ ਥਾਪੜਾ ਤਾਂ ਨਹੀਂ, ਥਾਪੀ ਜ਼ਰੂਰ ਮਿਲਦੀ ਹੈ ਗੁਰੂ ਘਰ, ਉਹ ਤਾਂ ਹੀ ਮਿਲੂਗੀ ਆਸ਼ੀਰਵਾਦ ਦੀ ਥਾਪੀ ਜੇ ਗੁਰੂ ਘਰ ਜਾਓਗੇ। ਫਿਰ ਗੱਲ ਬਣਨੀ, ਅਸੀਂ ਬੇਮੁੱਖ ਹੋ ਜਾਂਦੇ ਹਾਂ, ਲੋਕ ਲਾਲਚ ਪੈ ਜਾਂਦੇ, ਕਬੀਰ ਸਾਹਿਬ ਕਹਿੰਦੇ ਲੋਕ ਅਟੰਬ ਸਭ ਹੁਣ ਤੇ ਤੋਰਾ ਤੂੰ ਆਪਣ ਬੇਢੀ ਆਵੇ। ਕਬੀਰ ਸਾਹਿਬ ਨੂੰ ਕਹਿੰਦੇ ਸੀ ਨਾ ਤੂੰ ਤਾਂ ਵਿਗੜਿਆ, ਕਹਿੰਦੇ ਭਾਈ ਵਿਗੜਨਾ ਵੀ ਚਾਹੀਦਾ। ਕਹਿੰਦੇ ਕਿਵੇਂ? ਕਹਿੰਦੇ ਜਿਹੋ ਜਿਹਾ ਮੈਂ ਵਿਗੜਿਆ ਉਹੋ ਜਿਹਾ ਵਿਗੜ ਲਓ। ਕਹਿੰਦੇ ਦੇਖੋ ਚੰਦਨ ਦੀ ਸੰਗਤ ਕਰਕੇ ਦਰਖਤ ਵਿਗੜਿਆ ਤੇ ਉਹ ਚੰਦਨ ਬਣ ਗਿਆ, ਪਾਰਸ ਦੀ ਸੰਗਤ ਕਰਕੇ ਤਾਂਬਾ ਵਿਗੜਿਆ ਉਹ ਸੋਨਾ ਬਣ ਗਿਆ, ਬਣ ਗਿਆ ਕਿ ਨਹੀਂ? ਦੁੱਧ ਤੋਂ ਦਹੀਂ, ਦਹੀਂ ਤੋਂ ਮੱਖਣ ਕਿੰਨਾ ਕੋਈ ਬਣ ਜਾਂਦਾ? ਜੇ ਦੁੱਧ ਵਿਗੜੇ ਹੀ ਨਾ ਦਹੀਂ ਨਾ ਬਣੇ ਮੱਖਣ ਕਿਉਂ ਕੋਈ ਦੋਨੇ ਕੋਲੂਗਾ? ਪਰ ਵਿਗੜਨ ਵਿਗੜਨ ਦਾ ਫਰਕ ਹੈ, ਵਿਗੜ ਕੇ ਚੋਰ ਜਾਰ ਜਵਾਰ ਨਹੀਂ ਬਣਨਾ, ਗੁਰਮੁਖ ਬਣਨਾ, ਗੁਰਸਿੱਖ ਬਣਨਾ। ਕਹਿੰਦੇ ਸੰਤਨ ਸੰਗ ਕਬੀਰਾ ਵੀਰੋ, ਕਹਿੰਦੇ ਮੈਂ ਸੰਤਾਂ ਦੀ ਸੰਗਤ ਕਰਕੇ ਵਿਗੜਿਆ, ਕਿਹੋ ਜਿਹਾ ਵਿਗੜਿਆ? ਸੰਤਨ ਸੰਗ ਕਬੀਰਾ ਵੀਰੋ ਸੋ ਕਬੀਰ ਰਾਮੇ ਹੋਏ ਨੇ ਵੀਰੋ, ਕਹਿੰਦੇ ਉਹ ਰਾਮ ਦਾ ਪਰਮੇਸ਼ਰ ਦਾ ਰੂਪ ਬਣ ਗਿਆ, ਪਰਮੇਸ਼ਰ ਦਾ ਰੂਪ। ਇਸ ਕਰਕੇ ਖੰਡੇਵਾ ਅੰਮ੍ਰਿਤ ਛਕਾ ਕੇ ਬਾਲ ਨੇ ਪੰਥ ਦੀ ਸਿਰਜਣਾ ਕੀਤੀ ਹੈ, ਚੜ੍ਹਦੀ ਕਲਾ ਬਖਸ਼ੀ ਹੈ। ਇਸ ਕਰਕੇ ਰਾਜ ਰਿਸ਼ੀਆਂ ਦਾ, ਇਹ ਸੰਤ ਸਿਪਾਹੀਆਂ ਦਾ ਪੰਥ ਮਹਾਰਾਜ ਨੇ ਪੈਦਾ ਕੀਤਾ। ਅਤੇ ਦੇਖੋ ਗੁਰੂ ਮਹਾਰਾਜ ਦੀ ਕਿਰਪਾ ਨੂੰ ਦੇਖ ਦੇਖ ਪਤੇ ਹੁੰਦੀ ਹੈ, ਚੜ੍ਹਦੀ ਕਲਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਸੋ ਅੱਜ ਤੁਸੀਂ ਵੀ ਇਹ ਉੱਦਮ ਕੀਤਾ, ਮਹਾਰਾਜ ਦੀ ਕਿਰਪਾ ਹੋਈ ਹੈ, ਪ੍ਰਬੰਧਕਾਂ ਦਾ, ਸੰਗਤਾਂ ਦਾ, ਗਿਆਨੀ ਜੀ ਦਾ ਵੀ ਧੰਨਵਾਦ ਹੈ। ਅਤੇ ਗਿਆਨੀ ਜੀ ਵੀ ਸਾਡੇ ਬੜੇ ਪੁਰਾਣੇ ਸੇਵਾਦਾਰ ਆ, ਜਿਹਦੇ ਸਹੁਰੇ ਵੀ, ਅਤੇ ਬੜੀ ਦੇਰ ਤੋਂ ਇਹ ਸਾਡੇ ਜਿੱਦਣ ਦਾ ਮੈਂ ਉੱਦਣ ਦੇ ਤਕਰੀਬਨ ਤੁਰੇ ਹੋਏ, ਭਲਾ ਮਨੁੱਖ ਪਰਿਵਾਰ ਆ, ਚਲੇ ਜਾਂਦੇ ਆ। ਕਈਆਂ ਦਾ ਹੁੰਦਾ ਉਹ ਦਰਾਗ ਦੇ ਪੱਤਿਆਂ ਵਾਂਗੂ, ਜਿਹਦਾ ਬਸੰਤ ਆਈ ਖਿੜ ਗਿਆ ਨਹੀਂ ਤਾਂ ਚੜ ਗਿਆ। ਪਰ ਇੱਕ ਦਰਖਤ ਐਸਾ ਆ ਜਿਹ 'ਤੇ ਸਦਾ ਬਹਾਰ ਰਹਿੰਦੀ, ਸਦਾ ਬਹਾਰ ਰਹਿੰਦੀ ਹੈ। ਹੁਣ ਅੰਬ 'ਤੇ ਕਦੀ ਪੱਤਝੜ ਆਉਂਦੀ ਹੈ? ਕੁਹਰਾ ਹੀ ਰਹਿੰਦਾ। ਅਤੇ ਕਟਹਿਲ ਦਾ ਫਲ ਆ ਉਹ ਫੁੱਲਾਂ ਤੋਂ ਬਿਨਾਂ ਸਿੱਧਾ ਫਲ ਹੀ ਨਿਕਲਦਾ, ਬਾਕੀ ਤਾਂ ਫੁੱਲਾਂ ਦਾ ਫੇਰ ਫਲ ਹੁੰਦਾ ਨਾ, ਜਿਹੜਾ ਕਟਹਿਲ ਦਾ ਉਹ ਸਿੱਧਾ ਹੀ ਫਲ। ਅਤੇ ਜੇ ਗੁਰੂ ਮਹਾਰਾਜ ਨੇ ਸਿੱਧੀਆਂ ਤਾਰਾਂ ਜੋੜ ਦਈਏ ਤਾਂ ਸਿੱਧਾ ਫਲ ਮਿਲਦਾ, ਖਾਲਸੇ ਬਣ ਜਾਈਏ, ਅੰਮ੍ਰਿਤ ਛਕ ਗੁਰੂ ਵਾਲੇ ਬਣ ਜਾਈਏ, ਵੀ ਮਹਾਰਾਜ ਡਾਇਰੈਕਟ ਅਕਾਲ ਪੁਰਖ ਨਾਲ ਜੋੜ ਦਿੱਤਾ, ਸਿੱਧੇ ਪੰਥ ਗੱਜ ਕੇ ਬੋਲੋ। ਇਸ ਕਰਕੇ ਮਹਾਰਾਜ ਨੇ ਕਿਰਪਾ ਕੀਤੀ ਹੈ, ਇਹ ਅੱਜ ਸਮਾਂ ਮਿਲਿਆ। ਅੱਜ ਹੈ ਮਹਾਰਾਜ ਦਾ ਅਵਤਾਰ ਪੁਰਬ। ਜੇ ਪ੍ਰੈਜੀਡੈਂਟ ਦਾ ਜਨਮ ਦਿਨ ਹੋਵੇ ਨਾ, ਕਹਿੰਦਾ ਵੀ ਅੱਜ ਮੇਰਾ ਜਨਮ ਦਿਨ ਆ, ਜਿੰਨੇ ਜੇਲ੍ਹ 'ਚ ਕੱਢ ਦਿਓ ਸਾਰੇ, ਖੁਸ਼ੀ ਦਾ ਦਿਨ ਹੁੰਦਾ। ਅੱਜ ਹੈਗਾ ਮਹਾਰਾਜ ਦਾ ਅਵਤਾਰ ਪੁਰਬ। ਦੇਹਤਾ ਸੱਚੀ ਨੀਤ ਮੁਰਾਦ ਬਣਾ ਕੇ ਬੇਨਤੀ ਕਰੋਗੇ ਇਹ ਤਾਂ ਮਹਾਰਾਜ ਕਿਰਪਾ ਕਰ ਦੇਣਗੇ। ਅਤੇ ਜੇ ਮਨ 'ਚ ਕੋਟ ਅਤੇ ਕਪਟ ਰੱਖਿਆ, ਮਹਾਰਾਜ ਅੰਤਰਜਾਮੀ ਆ, ਇੱਥੇ ਹੇਰਾ ਫੇਰੀ ਚੱਲਦੀ ਹੈ, ਗੱਜ ਕੇ ਬੋਲੋ, ਇੱਥੇ ਹੇਰਾ ਫੇਰੀ ਨਹੀਂ ਚੱਲਦੀ ਹੈ ਗੁਰੂ ਘਰ 'ਚ। ਅਤੇ ਮਹਾਰਾਜ ਹਰਕੁਆਲ ਵਾਲੇ ਮਹਿਲੀ ਸਾਹਿਬ ਗਏ, ਉੱਥੇ ਮਾਤਾ ਜੀ ਹੋਏ ਜੀਵਾਸ਼ਾ, ਬੜੇ ਬ੍ਰਹਮ ਗਿਆਨ, ਉਹ ਬੀਬੀਆਂ ਦੀ ਗੱਦੀ ਚੱਲਦੀ ਬਾਲ, ਮਹਾਂਪੁਰਖ। ਤਿੰਨ ਵਜੇ ਦਰਸ਼ਨ ਕੀਤੇ ਮਾਤਾ ਜੀ ਦੇ, ਬਸ ਦਰਸ਼ਨ ਕਰਦਿਆਂ ਬਿਰਤੀ ਟਿਕ ਜਾਂਦੀ ਸੀ, ਇੰਨਾ ਜਪ ਤਪ ਸੀ। ਅਤੇ ਮਹਾਰਾਜ ਨੇ ਕਿਹਾ ਮਾਤਾ ਜੀ ਤੁਸੀਂ ਕਿਸੇ ਨੇ ਨਹੀਂ ਜਾਣਾ ਜਿਹਨੂੰ ਲੋੜ ਇੱਥੇ ਆ, ਇੰਨੀ ਤਪੱਸਿਆ ਸੀ ਉਹਨਾਂ ਨੂੰ। ਉੱਥੇ ਇੱਕ ਬੀਬੀ ਅਖੇ ਮਹਾਰਾਜ ਮੇਰੇ ਬੱਚਾ ਹੈ ਨਹੀਂ ਅਤੇ ਬੱਚਾ ਹੋ ਗਿਆ, ਮਹਾਰਾਜ ਹੁਣ ਚੁੱਪ ਕਰਕੇ ਚਲ ਗਏ। ਕਹਿੰਦੇ ਮਹਾਰਾਜ ਬੇਨਤੀ ਕਰਦੇ ਸੀ, ਕਹਿੰਦੇ ਇਹ ਤਾਂ ਸਪਣੀ ਬਣੂਗੀ ਨਾ, ਜਾਏ ਆਪਣੇ ਖਾਏ, ਜਿੰਨੀਆਂ ਕੁੜੀਆਂ ਜੰਮਦੀਆਂ ਇਹ ਸਾਰਿਆਂ ਨੂੰ ਮਾਰ ਦਿੰਦੀ ਸੀ। ਕਹਿੰਦੇ ਇਸ ਪਾਪਣ ਲਈ ਤੁਸੀਂ ਬੱਚਾ ਮੰਗਦੇ ਹਾਂ, ਪਰ ਜੇ ਗੁਰੂ ਘਰ 'ਚ ਨੀਤ ਮੁਰਾਦ ਸਾਫ ਕਰਕੇ ਜਾਈਏ ਤਾਂ ਉਹ ਫਰਾਂਸ ਤੋਂ ਮਹਾਂਪੁਰਖਾਂ ਕੋਈ ਪ੍ਰੇਮੀ ਆਇਆ ਅਜੇ ਬੱਚਾ ਹੈ, ਉਹਨ ਅੰਗੂਰ ਰੱਖੇ, ਅੰਗੂਰਾਂ 'ਚੋਂ ਚਾਰ ਦਾਣੇ ਮਹਾਂਪੁਰਖਾਂ ਨੇ ਚੁੱਕ ਲਏ, ਕਹਿੰਦੇ ਆ ਡੱਬੀ 'ਚ ਸੰਭਾਲ ਕੇ ਲੈ ਜਾ ਅਤੇ ਧਰਮ ਪਤਨੀ ਨੂੰ ਛਕਾ ਦੇ। ਉਹਨਾਂ 'ਚੋਂ ਇੱਕ ਅੰਗੂਰ ਗਦਰ ਗਿਆ। ਹੁਣ ਸਾਡੀ ਆਪ ਦੀ ਚੰਗਾ ਆਪ ਅਤੇ ਦੂਆ ਹੋਇਆ ਦੂਏ ਨੂੰ ਦੇ ਦਿਓ, ਸਿੱਟਣਾ ਕੀ? ਉਹ ਇਟਾਲੀਅਨ ਲੜਕੀ ਸੀ, ਉਹਨੂੰ ਦੇ ਦਿੱਤਾ, ਉਹ ਗਦਰਿਆ ਜਿਹਾ, ਤਿੰਨ ਉਹਦੇ ਘਰ ਵਾਲੀ ਨੇ ਖਾ ਲਿਆ। ਜਦੋਂ ਸਮੇਂ ਨਾਲ ਤਿੰਨ ਬੱਚੇ ਹੋਏ ਅਤੇ ਉਹ ਮਹਾਰਾਜ ਉਹਨਾਂ ਨੂੰ ਮੱਥਾ ਟਿਕਾਉਣ ਆਇਆ, ਮਹਾਰਾਜ ਆਣੀ ਜਾਣ ਕਹਿੰਦੇ ਦਿੱਤੇ ਚਾਰ ਸੀ ਅਤੇ ਤੂੰ ਤਿੰਨ ਲਿਆਇਆ। ਕਹਿੰਦੇ ਮਹਾਰਾਜ ਆ ਬੀਬੀ ਨੂੰ ਪੁੱਛ ਲਓ। ਕਹਿੰਦੇ ਜੀ ਹੈਗੇ ਚਾਰ ਹੀ ਸੀ, ਤਿੰਨ ਮੈਂ ਖਾ ਲਿਆ, ਇੱਕ ਗਦਰਿਆ ਸੀ, ਉਹ ਇਟਾਲੀਅਨ ਲੜਕੀ ਨੇ, ਇੱਕ ਉਹਦੇ ਜੰਮਿਆ। ਕਹਿੰਦੇ ਚਲੋ ਗੁਰੂ ਨਾਨਕ ਦਾ ਸਿੱਖ ਇਟਲੀ ਵਾਲਿਆਂ ਦੇ ਜੰਮ ਪਿਆ। ਬੈਠੇ ਹੁਸ਼ਿਆਰਪੁਰ ਉੱਥੇ ਹਰ ਗਵਾਲਿਆ, ਗੱਲ ਇਟਲੀ ਦੀ ਹੈ, ਫਰਾਂਸ ਦੀ ਉੱਧਰ ਦੀ ਹੈ, ਪਰ ਜਿਹੜੇ ਸਮਰੱਥ ਪੁਰਸ਼ ਹੈ ਇਹ ਉਹਨਾਂ ਦੀਆਂ ਗੱਲਾਂ, ਅਤੇ ਜੇ ਕੋਈ ਉਹਨਾਂ ਦੀ ਰੀਸ ਕਰੇ ਉੱਠ ਕੇ ਉਹ ਤਾਂ ਗੱਲ ਨਹੀਂ ਨਾ ਬਣਦੀ। ਬਗਲਾ ਹੰਸ ਦੀ ਰੀਸ ਕਰੇ ਕਿੱਥੋਂ ਕਰ ਲਊਗਾ, ਕਮਾਈ ਵਾਲੇ ਇਟਲੀ ਫਰਾਂਸ ਕਿਤੇ ਵੀ ਚਲੇ ਜਾਓ, ਅਮਰੀਕਾ ਚਲ ਜਾਓ, ਕੈਨੇਡਾ ਚਲ ਜਾਓ, ਬੇੜਾ ਸ਼ਰਧਾ ਦਾ ਪਾਰ ਜਿਨ੍ਹਾਂ ਦੇ ਅੰਦਰ ਭਗਤੀ ਹੈ। ਅੱਜ ਮਹਾਰਾਜ ਦਸਮ ਪਾਤਸ਼ਾਹ ਦਾ ਭਾਈ ਇਹ ਅਵਤਾਰ ਗੁਰਪੁਰਬ ਆ, ਜਿਹਦਾ ਮਨ ਦਾ ਕਪਟ ਛੱਡ ਕੇ ਸ਼ਰਧਾ ਧਾਰ ਕੇ ਫਿਰ ਜੋ ਮੰਗਿਆ ਠਾਕਰ ਆਪਣੇ ਤੇ ਬੋਲਦੇ ਨਹੀਂ, ਸਿਲਮੇ 'ਚ ਬੋਲੋਂਗੇ ਬਾਣੀ, ਜੋ ਮੰਗਿਆ ਠਾਕਰ ਆਪਣੇ ਤੇ ਨਾਨਕ ਦਾਸ ਈਹਾਂ ਮੂਹਾਂ ਸੱਚ ਹੋ ਗਿਆ। ਗ੍ਰੰਥੀ ਜੀ ਸਾਡੇ ਬੈਠੇ, ਅੱਜ ਦੀ ਨੌਂ ਨੂੰ ਪੁੱਛ ਲਓ ਵੀ ਕਿੰਨੇ ਸਾਲ ਆ ਬੈਠਾ ਮੂਹਰੇ, ਇਹਦਾ ਨਾਂ ਹੀ ਯੁਗ ਨੂੰ ਰੱਖਿਆ। ਉਹ ਕਹੇ ਮੈਨੂੰ ਦੁਆ ਮੁੰਡਾ ਚਾਹੀਦਾ, ਅਤੇ ਫਿਰ ਬੜਾ ਦਵਾਈ ਬੂਟੀ ਵੀ ਕੀਤੀ, ਇਲਾਜ ਕੀਤਾ, ਲਾ ਲਓ ਕਿੰਨੇ ਸਾਲਾਂ ਬਾਅਦ ਕਿਰਪਾ ਹੋਈ ਹੋਈ ਕਿ ਨਹੀਂ, ਤੂੰ ਰਗਣੇ ਵਾਲੇ ਪਰੇ ਪਰੇ ਹੀ ਆ ਸੰਗਤ ਤੋਂ, ਸੇਵਾ ਨਹੀਂ ਨਾ ਕਰਦੀ, ਇਹ ਤਾਂ ਜੋੜੇ ਝਾੜਨੇ ਪੈਂਦੇ ਆ, ਝਾੜੂ ਫੇਰਨਾ ਪੈਂਦਾ, ਸੇਵਾ ਕਰਨੀ ਪੈਂਦੀ, ਸੇਵਾ ਦਾ ਮੇਵਾ ਚਾਰ ਪਦਾਰਥ ਜੇ ਕੋ ਮੰਗਿਆ ਸਾਧ ਜਣਾ ਕੀ ਸੇਵਾ ਲਾ ਕੇ, ਸੇਵਾ ਦੀਆਂ ਵਰਕਣਾ ਸੇਵਾ ਦੇ ਮੇਵੇ ਆ। ਸੋ ਇਸ ਕਰਕੇ ਅੱਜ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਅਵਤਾਰ ਪੁਰਬ ਹੈ, ਅਵਤਾਰ ਦਿਹਾੜਾ। ਅੱਜ ਖਾਲੀ ਨਾ ਰਹੋ, ਝੋਲੀਆਂ ਭਰ ਕੇ ਜਾਇਓ, ਇਸ ਕਰਕੇ ਲਓ ਪੜੋ ਫਿਰ, ਤੀਰ ਕਮਾਨਾ ਵਾਲੇ ਆਓ, ਉੱਚੀਆਂ ਛਾਨਾ ਵਾਲੇ ਆਓ, ਨੀਲੇ ਘੋੜੇ ਵਾਲੇ ਆਓ, ਚਿੱਟੀਆਂ ਬਾਜਾਂ ਵਾਲੇ ਆਓ। ਇਹ ਅਹੂਤ ਕਰਨਾ ਪੈਂਦਾ, ਇਹਨੂੰ ਸੰਸਕ੍ਰਿਤ ਕਹਿੰਦੇ ਅਹੂਤ ਕਰਨਾ, ਅਹੂਤੀ ਪਾਈ, ਬੇਦਮੰਦ ਪੜ੍ਹ ਕੇ ਅਹੂਤੀ ਪਾਉਂਦੀ, ਉਹਦਾ ਮੈਨੇ ਹੁੰਦਾ ਆਪਣੇ ਗੁਰੂ ਪੀਰ ਨੂੰ ਬੁਲਾਉਣਾ। ਜਿਵੇਂ ਕੋਈ ਪ੍ਰਾਹੁਣਾ ਆਉਂਦਾ ਉਹਨੂੰ ਨਿੰਦਾ ਦੇਈਦਾ ਨਾ, ਸਾਧੂ ਸੰਤ ਨੂੰ ਕਹੇ ਚਰਨ ਪਾਇਓ, ਕਿਰਪਾ ਕਰਿਓ, ਇਸ ਤਰ੍ਹਾਂ ਗੁਰੂ ਮਹਾਰਾਜ ਨੂੰ ਵੀ ਬਾਣੀ ਪੜ੍ਹ ਕੇ ਅਰਦਾਸ ਕਰਨੀ ਪੈਂਦੀ ਹੈ ਕਿ ਸਾਨੂੰ ਦਰਸ਼ਨ ਦਿਓ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਧੰਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਹਉਂ ਬਲਿਹਾਰੀ ਸਤਿਗੁਰ। ਅਤੇ ਜਿਨ੍ਹਾਂ ਨੂੰ ਸ਼ਰਧਾ, ਆਹ ਦੇਖੋ ਬਦਿਆਲਾ ਪਿੰਡ ਕਿੱਥੇ, ਉਧਰ ਬਠਿੰਡੇ 'ਚ ਰਾਮਪੁਰੇ ਫੂਲ ਤੋਂ ਪਰੇ, ਸੰਤ ਬਾਬਾ ਲੱਥਾ ਸਿੰਘ ਜੀ, ਸੰਤ ਬਾਬਾ ਫਤਿਹ ਸਿੰਘ ਜੀ ਹੋਏ ਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਇਹ ਮਹਾਰਾਜ ਹਰਖਵਾਲਾਂ ਦੇ ਅਰਦਲੀ ਸੀ ਈਸ਼ਰ ਸਿੰਘ, ਉਹਨਾਂ ਦਾ ਸ਼ਗਿਰਦ ਸੀ, ਉਹਨਾਂ ਦੇ ਜਨਮ ਮਗਰੋਂ ਧੁੰਦ ਬਹੁਤ ਸੀ, ਅਤੇ 5 ਵਜੇ ਦੇ ਤੁਰਿਓ ਅਤੇ 11 ਵਜੇ ਪਹੁੰਚਿਓ, ਇੱਧਰ ਤੁਸੀਂ ਵੇਟ ਕਰ ਰਹੇ ਸੀ। ਅਤੇ ਰਾਗੀ ਸਿੰਘ ਨੂੰ ਕਿਹਾ ਵੀ ਭਾਈ ਕੀਰਤਨ ਕਰੀ ਜਾਇਓ, ਉਹ ਹੁਣ ਮਹਾਂਪੁਰਖ ਆ ਗਿਆ, ਤੋ ਬਾਬਾ ਜੀ ਯਾਦ ਵਿੱਚ ਗੇਟ ਬਣਾਇਆ ਉਹਨੇ, ਅਤੇ ਕਿਸ ਤਰ੍ਹਾਂ ਨਾਂ ਨੂੰ ਰੱਖਣਾ, ਅਤੇ ਉੱਥੇ ਵੀ ਸਾਨੂੰ ਬੜਾ ਟਾਈਮ ਐਡੀ ਦੂਰੋਂ ਆਏ ਚੱਲ ਕੇ ਧੁੰਦ ਕਰਕੇ 6 ਘੰਟੇ ਲੱਗਾ, ਧੁੰਦ ਬਹੁਤ ਸੀ, ਸਿਆਣਾ ਸਰੀਰ ਆ। ਦੇਖੋ ਸ਼ਰਧਾ, ਜਿਨ੍ਹਾਂ ਦਾ ਪ੍ਰੇਮ ਹੈ ਨਾ ਉਹ ਨਹੀਂ ਪਰਵਾਹ ਕਰਦੇ, ਝੱਖੜ ਝਾਂਗੀ ਮੀਂਹ ਬਰਸਾ ਭੀ ਗੁਰ, ਅਤੇ ਜੇ ਮਨ ਹੋਵੇ ਬਹਾਨੇਬਾਜ਼ੀ, ਮਨ ਹਰਾਮੀ ਹੋ ਜਾਏ ਤਾਂ ਢੇਰ, ਅਤੇ ਫਿਰ ਬਹਾਨੇ ਬਣਾਉਣੇ। ਹੁਣ ਗੁਰਦਾਨ ਅੱਜ ਕੱਲ੍ਹ ਰੱਗ ਪਿੱਛੇ ਆ, ਕਿੰਨੇ ਸੁੱਖ ਸਾਧਨੇ ਆ, ਕਿ ਮਨ ਐਸਾ ਢੀਠ ਹੈ, ਚਲੋ ਛੱਡੋ ਜੀ ਕੀ ਜਾਣਾ, ਪਰ ਜਿਹੜੇ ਗੁਰੂ ਪਿਆਰੇ ਆ ਫਿਰ ਉਹ ਸੱਪਾਂ ਬਾੜ ਸਮੁੰਦ ਕਰ ਸ਼ੇਰਾਂ ਪੈ ਬੁੱਕਣ, ਜੇ ਜੰਮ ਹੋਵੇ ਪਾਹਰੂ ਪ੍ਰੇਮੀ, ਹਾਂਜੀ ਕਦੇ ਨਾ ਰੋਕਣ, ਪ੍ਰੇਮੀ ਨਹੀਂ ਰੋਕਦੇ, ਹਾਂਜੀ ਸੱਪਾਂ ਦੀ ਬਾੜ ਹੋਵੇ ਸ਼ੇਰ ਗੱਜਦੇ ਹੋਣ, ਅਤੇ ਕਿੰਨੇ ਸੰਕਟ ਹੋਣ, ਜਮਰਾਜ ਵੀ ਪਹਿਰੇ ਅਤੇ ਉਹ ਵੀ ਚਲ ਜਾਂਦੇ, ਉਹ ਕਹਿਣ ਰੋਕਦੇ ਜਿਹਨਾਂ ਦੇ ਮਨ 'ਚ ਪ੍ਰੇਮ ਹੈ। ਸੋ ਇਸ ਕਰਕੇ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਅਤੇ ਹੁਣ ਕਥਾ ਕੀਤੀ ਨੂੰ ਵੀ ਤੁਹਾਡੇ ਗੁਰਦੁਆਰੇ ਕਾਫੀ ਟਾਈਮ ਹੋ ਗਿਆ, ਫਿਰ ਹੌਲੀ ਹੌਲੀ ਢਿੱਲ ਮੱਠ ਹੋ ਜਾਂਦੀ ਨਾ, ਮੀਂਹ ਨਾ ਪਵੇ ਨਾ, ਖੇਤੀ ਭਾਵੇਂ ਕਿੰਨੀ ਹੋਵੇ ਉਹ ਸੁੱਕ ਸੜ ਜਾਂਦੀ। ਇਹ ਜਿਹੜੀ ਕਥਾ ਆਉਂਦੀ ਹੈ ਵਰਸ਼ਾ ਦਾ ਜਾਲਿਆ, ਵਰਸ਼ਾ ਦਾ ਠੀਕ ਹੈ ਕਿ ਨਹੀਂ? ਪਾਠ ਤਾਂ ਐਵੇਂ ਜਿਵੇਂ ਕਿ ਖੂਹ ਚੋਣ ਪਾਣੀ ਕੱਢ ਕੇ ਆਪਣੀ ਪਿਆਸ ਬੁਝਾਲੀ, ਚੰਦ ਬੰਦਿਆਂ ਦੀ ਬੁਝਾਤੀ। ਕੀਰਤਨ ਹੁੰਦਾ ਫਿਰ ਝੜੀ ਵਾਲਾ, ਕਥਾ ਹੁੰਦੀ ਮਿੰਨਾ ਮਿੰਨਾ ਪਈ ਜਾਂਦਾ, ਉੱਚੇ ਨੀਵੇਂ ਸਾਰੇ ਸਰ ਸਭ ਜੋ ਹੋ ਜਾਂਦਾ। ਇਸ ਕਰਕੇ ਨਾ ਤਾਂ ਤੁਸੀਂ ਐਤਵਾਰ ਮੱਸਿਆ ਸੰਗਰਾਂਦ, ਤਿੰਨ ਦਿਨ ਮੈਂ ਕਥਾ ਕਰਦਾ, ਪਹਿਲਾਂ ਲਗਾਤਾਰ ਵੀ ਬਹੁਤ ਕੀਤੀਆਂ, ਤਿੰਨ ਦਿਨ ਵੀ ਤੁਸੀਂ ਟਾਈਮ ਨਹੀਂ ਕੱਢਦੇ। ਅਤੇ ਜੇ ਹੁਣ ਤੁਹਾਡੇ ਗੁਰਦੁਆਰੇ ਹੈ ਅਤੇ ਹੁਣ ਕਹਿੰਦੇ ਚਲੋ ਟੈਲੀਵਿਜ਼ਨ ਦੇ ਹਲੇ ਆ ਅਤੇ ਜਾਂ ਫਿਲਮ ਫੁਲਮ ਦੇ ਹਲੇ, ਇੱਧਰ ਨੂੰ ਰੁਚੀ ਜ਼ਿਆਦਾ, ਨਾ ਤਾਂ ਤਿੰਨ ਦਿਨ ਉੱਥੇ ਕੱਢਦੇ ਹਾਂ। ਸ਼੍ਰੀ ਮਨਸੰਦ ਬਾਮੋਹਨ ਸਿੰਘ ਪਿੰਡਰਾਂ ਵਾਲੇ ਸੰਗਰਾਂਦ ਵਾਲੇ ਦਿਨ ਕਥਾ ਕਰਦੇ ਆ, ਉਮਰ ਹੁਣ 96 ਸਾਲ ਆ ਮਹਾਂਪੁਰਖਾਂ ਦੀ, 10-10 ਹਜ਼ਾਰ ਬੰਦਾ ਕਥਾ ਸੁਣਨ ਆਉਂਦਾ, 500-500 ਹਜ਼ਾਰ ਮੀਲ ਤੋਂ, ਕਿ ਅੱਜ ਮਹਾਂਪੁਰਖਾਂ ਨੇ ਕਥਾ ਕਰਨੀ, ਜਿਨ੍ਹਾਂ ਦੇ ਅੰਦਰ ਰਸ ਆ। ਐਤਕੀ ਸਰੀਰ ਕੋਈ ਉਹਨਾਂ ਦਾ ਢਿੱਡਾ ਸੀ, ਸਿੰਘ ਫੋਨ ਆਇਆ ਭਾਈ ਦਾਨ ਸਿੰਘ ਦਾ, ਕਹਿੰਦੇ ਫਿਰ ਮਹਾਂਪੁਰਖਾਂ ਦੀ ਟੇਪ ਹੀ ਲਾਈ ਵੀ ਸੰਗਤ ਨਰਾਸੀ ਨਾ ਜਾਏ। ਕਥਾ ਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪਿੰਡਾਂ ਵਾਲੇ ਜਿਹੜੇ ਵੱਡੇ ਸੰਤ ਉਹਨਾਂ ਹੀ ਗੱਲ ਕਰਦਾ, ਮਹਾਂਪੁਰਖਾਂ ਦੀ ਰਸ ਪੈ ਜਾਏ। ਪਰ ਸਾਨੂੰ ਰਸਾ ਚੱਬਣ ਦਾ ਰਸ ਪੈ ਗਿਆ, ਜਿਵੇਂ ਨਿਆਣਾ ਅੰਗੂਠਾ ਚਾਹੁੰਦਾ, ਲਾਈਦਾ ਤਾਂ ਕੁਛ ਹੈ ਨਹੀਂ, ਨਿਆਣਾ ਦੀ ਮੈਲ ਹੀ ਹੈ। ਬੌਧ ਨੂੰ ਪੈ ਜਾਏ ਰਸੇ ਚੁਗੀ ਰਹਿ ਜਾਣਾ, ਆ ਜਿਹੜਾ ਖੁੰਡ ਪਾਲਟੀ 'ਚ ਬਹਿ ਕੇ ਨਿੰਦਿਆ ਚੁਗਲੀ ਕਰਦੇ ਆ, ਰਸਾ ਚੱਬਣਾ ਹੀ ਆ, ਸੁਣਦੇ ਕਿ ਨਹੀਂ? ਇਥੋਂ ਲੱਜਣਾ ਨਹੀਂ ਕੁਛ ਵੀ, ਤਰਸਾਂ ਖੇਲ ਲਈਓ ਕੁਛ ਨਹੀਂ ਮਿਲਣਾ। ਬਾਣੀ ਪੜੋਂਗੇ, ਨਾਮ ਜਪੋਂਗੇ, ਕਥਾ ਕੀਰਤਨ ਸੁਣੋਗੇ, ਕੋਈ ਸੇਵਾ ਕਰੋਗੇ, ਅੱਗਾ ਸਵਾਰ ਲਓ। ਸੋ ਇਸ ਵਾਸਤੇ ਇਹ ਸਾਰੇ ਮਾਈ ਭਾਈ ਵਾਸਤੇ ਅੱਜ ਮਹਾਰਾਜ ਦਸਵੇਂ ਪਾਤਸ਼ਾਹ ਦਾ ਜੋ ਅਵਤਾਰ ਪੁਰਬ ਹੈ, ਇਹ ਗੁਰੂ ਮਹਾਰਾਜ ਦੀ ਬਾਣੀ ਦਾ ਉਪਦੇਸ਼ ਹੈ। ਜੇ ਇਹਨੂੰ ਗ੍ਰਹਿਣ ਕਰੋਗੇ ਨਾ ਤਾਂ ਮਹਾਰਾਜ ਮਿਹਰ ਕਰਨਗੇ, ਬਖਸ਼ਿਸ਼ ਕਰਨਗੇ, ਕਿਰਪਾ ਕਰਨਗੇ। ਸੋ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰ ਲੈਣੀਆਂ, ਗੁਰੂ ਮਹਾਰਾਜ ਮਿਹਰ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ, ਮਾਝ ਭਾਈ ਸਭ ਦਾ ਭਾਈ ਧੰਨਵਾਦ ਹੈ। ਅਤੇ ਗੁਰੂ ਮਹਾਰਾਜ ਕਿਰਪਾ ਕਰਕੇ ਸਾਰਿਆਂ ਨੂੰ ਨਾਮ ਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਖਾਲਸਾ ਪੰਥ ਏਕਤਾ ਪਾਕ ਪਿਆਰ ਬਖਸ਼ਿਸ਼ ਕਰਨ। ਇਸ ਵੇਲੇ ਸੰਸਾਰ ਦੇ ਉੱਤੇ ਵੀ ਅੱਗ ਬੜੀ ਵੱਧ ਰਹੀ ਹੈ, ਈਰਖਾ ਬੜੀ ਵਧੀ ਹੈ, ਹਾਂਜੀ, ਇੱਕ ਦੂਆ ਇੱਕ ਦੂਜਾ ਪੈਰੀ ਬਣਿਆ ਆਰ ਫੇਰੇ, ਪਰ ਮਹਾਰਾਜ ਦਾ ਦਿਨ ਆ ਅਤੇ ਮਹਾਰਾਜ ਦੇ ਅੱਗੇ ਅਰਦਾਸ ਕਰੋ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਪਰੈ ਤਿੱਤੈ ਲਿਓ ਹਵਾ, ਕਿਉਂਕਿ ਮਹਾਰਾਜ ਦਾ ਸਿਧਾਂਤ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਇਹ 'ਚ ਤਿੰਨ ਚੀਜ਼ਾਂ ਫਿੱਟ ਕੀਤੀਆਂ ਆ, ਪਹਿਲਾਂ ਨਾਮ ਆ, ਜਿਹੜਾ ਨਾਮ ਜਪੂ ਉਹਦੀ ਚੜ੍ਹਦੀ ਕਲਾ ਹੋਣੀ ਆ। ਚੜ੍ਹਦੀ ਕਲਾ ਦਾ ਕੀ ਮਤਲਬ? ਉਹਦੇ ਹਿਰਦੇ 'ਚ ਗਿਆਨ ਹੋ ਜਾਣਾ, ਅਤੇ ਸਾਰੀ ਸ੍ਰਿਸ਼ਟੀ ਉਹਦਾ ਰੂਪ ਆ, ਅਤੇ ਜਿਹਦੀ ਇਹ ਬਿਰਤੀ ਉਹ ਹੀ ਭਲਾ ਮੰਗਦਾ, ਅਤੇ ਆਪਾਂ ਤਾਂ ਪੜ੍ਹ ਕੇ ਸਾਰ ਲੈਂਦੇ ਹਾਂ। ਇਹਦੇ 'ਚ ਤਿੰਨ ਸੂਤਰ ਫਿੱਟ ਕੀਤੇ ਹੋਏ ਆ, ਪਹਿਲਾਂ ਨਾਮ ਆ, ਅਤੇ ਚੜ੍ਹਦੀ ਕਲਾ ਖਾਲਸੇ ਦੀ ਕਦੀ ਢਹਿੰਦੀ ਕਲਾ ਨਹੀਂ, ਚੜ੍ਹਦੀ ਕਲਾ 'ਚ ਰਹਿੰਦਾ, ਫਿਰ ਉਹ ਸਰਬੱਤ ਦਾ ਸਾਰਿਆਂ ਦਾ ਭਲਾ ਮੰਗਦਾ। ਇਹ ਅਰਦਾਸ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਓ ਦਰਸ਼ ਨਾਨਕ ਬਲਿਹਾਰੀ, ਜੀੜਾ ਬਲਵਲ ਕੀਨਾ, ਜੀੜਾ ਅਗਨ ਬਰਾਬਰ ਤਪੈ, ਪਿੱਤਰ ਭਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ, ਹੋਵੈ ਸਿਰ ਤਖ ਸਾਮੰਦੀ, ਨੂਰ ਅਰਸ ਹੋਂ ਪੁਰਸ ਹੋਂ ਚੜੀਐ, ਤੁਧ ਡਿਠੇ ਸੱਚੇ ਪਾਤ ਸਾਉ, ਹਰ ਜਨਮ ਜਨਮ ਦੀ ਕਟੀਐ, ਸੱਜਣ ਸੱਚਾ ਪਾਤ ਸਾਉ, ਸਿਰ ਸਾਂਦ ਸਾਵੋ, ਜਿਸ ਪਾਸ ਬੈਠ ਜਾਣ ਸੋਈਐ, ਸਗਨਾ ਦਾ ਵੇ ਸਾਵੋ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਤਾਂ ਸ੍ਰੀ ਮਹਲਾ ਪੰਜਵਾ ਜਹ ਜਹ ਤੇ ਪਉ ਤਹਿ ਹਜੂਰ ਗੁਰ ਪਤਾ ਨਾ ਜਾਈ ਅਵਰ ਰਿਆ ਸਰਵਤਰ ਮੈਂ ਮਨ ਸਦਾ ਧਿਆਈ ਜਹ ਜਹ ਪੇਖੋ ਤਹਿ ਹਜੂਰ ਦੂਰ ਕਤੋ ਨਾ ਜਾਈ ਰਵ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ ਈ ਭੂਤ ਨਹੀਂ ਬੀਛੋੜੈ ਸੋ ਸੰਗੀ ਗਨੀਐ ਬਿਨਸ ਜਾਏ ਉਹ ਨਿਮਖ ਮੈਂ ਵਲਕ ਸੁਖ ਪਨੀਐ ਰਹਾਉ ਪ੍ਰਤ ਪਾਲੈ ਪਿਆਉ ਦੇ ਕਸ਼ ਮੂਨ ਨਾ ਹੋਈ ਸਾਧ ਸਾਧ ਸਮਾਤਾ ਮੇਰਾ ਪ੍ਰਭ ਸੋਈ ਅਸ਼ਲ ਛੇਦਿਆ ਪਾਰ ਪ੍ਰਭ ਉੱਚਾ ਜਾ ਕਾ ਰੂਪ ਜਪ ਜਪ ਕਰੈ ਆਨੰਦ ਜਨ ਅਚਰਜ ਖਾਨ ਰੂਪ ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮ ਹੈ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮ ਹੈ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਹਰ ਕਿਰਪਾਰ ਨਾਮ ਦਵਾਇਓ ਸਰਬ ਸੁਖਾਰ ਨਾਮ ਬੜਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਜੇ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਥ ਗੁਰ ਪ੍ਰਸਾਦ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਥ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਥ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਥ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਥ ਗੁਰ ਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿ